रामै अमृत ज्ञान है माणक भक्त वैराग श्री गुरु ग्रंथ साहिब उलद मनो धरियन राग एकंकारा सतगुरु ते प्रसाद सच होए वाहे गुरु जी की फतेह है बिघन विनाशन सोए ब्रह्म प्रणाम प्रणाम गुर पुन प्रणाम सब संत करत मंगलाचार्य जेह नाशत बिघन अनंत कागद लेखा जो करो कहाँ पुजाओ नाथ अवगुण मेरे बख्शिए माथे धरिए हाथ कहाँ पुछ प्रभ बुद्ध हमारी पर न सके महिमा जो तिहारी हम न सकत कर सिफत तुम्हारी आप ले हो तुम कथा सुधारी नाम लिये गुरु नानक का नर चार पदार्थ पाए अचानक नाम लिये गुरु नानक का हो हंस चुगे मोती अरमानक नाम लिये गुरु नानक का हो हंस चुगे मोती अरमानक सारी संगत मिलके आखो धन श्री गुरु नानक सारी के आखो धन बाबा नानक वाहिगुरु एक ओंकार सतगुर प्रसाद अंत न सिफते कहण न अंत अंत न करणे देण न अंत अंत न वेखण सुन न अंत अंत न जापे क्या मन मंत अंत न जापे कीता आकार अंत न जापे पारावार अंत कारण केते बिल लाहे ताके अंत न पाए जाहे एहो अंत न जाने कोए बहुता कहिए बहुता होए वड्डा साहिब ऊंचा थाओ ऊंचे ऊपर ऊंचा नाओ एवल ऊंचा होवे कोए तिस ऊंचे को जाने सोए जेवल आप जाने आप जाप नानक नदरी करमी दात जेवल आप जाने आप नानक नदरी करमी दात वाहिगुरु जी का खालसा वाहिगुरु जी की फतेह परम सत्कार योग गुरु सवारी साध संगत जियो धनता योग हो गुरदरबार दियाँ हाजरिया भर के समय में सफला कर रहे हो धन श्री गुरु नानक देव महाराज जी पवित्र बाणी आदि बाणी जप जी साहेब जिसनू श्री गुरु ग्रंथ साहब जी का निचोड़ मनिया जाता है सारस मनिया जाता है जिस जप जी साहब दे समझण दे नाल सारे गुरु ग्रंथ साहब जी की बाणी का ज्ञान हो जाता है सोझी हो जाती है गुरमत के सिद्धांतों का पता लग जाता है यदि विचार बड़े प्यार नाल आप आके श्रवण करते हो एक मन हो के श्री गुरु नानक देव महाराज ने जप जी साहब एक लड़ी अंदर परोता है नियमबद्ध है एक है मेन पॉइंट कि जीव आत्मा किस तरह परमात्मा के नाल जुड़ सकती है जुड़न का तरीका चुनिया है नाम जिन्ना चिर जीव आत्मा नाम दे नाल नहीं जुड़ती उन्ना चिर इस ਜੀਵ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਮਿਲ ਸਕਦੀ। ਇਹ ਗੁਰੂ ਨਾਨਕ ਦਾ ਸਿਧਾਂਤ ਹੈ, ਬਿਨ ਹਰ ਨਾਮ ਨਾ ਸ਼ਾਂਤ ਹੋਏ। ਹਰੀ ਦੇ ਨਾਮ ਬਗੈਰ ਇਹਨੂੰ ਕਿਤੇ ਸ਼ਾਂਤੀ ਨਹੀਂ ਆ ਸਕਦੀ। ਇਹ ਸਿਧਾਂਤ ਹੈ। ਨਾਮ ਨਾਲ ਜੁੜਨ ਦੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਦੋ ਪੱਖ ਲਏ ਹਨ। ਇੱਕ ਹੈ ਅੰਤਰ ਆਤਮੀ ਬਿਰਤੀ ਲਿਜਾ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਦਿੱਤੀਆਂ ਦਾਤਾਂ ਨੂੰ ਵੇਖ ਕੇ ਉਹਦਾ ਸ਼ੁਕਰਾਨਾ ਕਰਨਾ, ਸਾਧ ਸੰਗਤ ਕਰਨੀ, ਫਿਰ ਜੋ ਕੁਛ ਸਾਧ ਸੰਗਤ ਸੁਣਨਾ ਹੈ ਉਸਨੂੰ ਪ੍ਰੈਕਟੀਕਲ ਜੀਵਨ ਬਣਾਉਣਾ। ਦੂਸਰਾ ਪੱਖ ਵਰਤਿਆ ਹੈ ਜੋ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਰਚੀ ਹੈ, ਰਚਨਾ ਰਚੀ ਹੈ, ਜਿਹਦਾ ਕੋਈ ਅੰਤ ਨਹੀਂ ਹੈ। ਇਸ ਸ੍ਰਿਸ਼ਟੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਵਾਹਿਗੁਰੂ ਬੇਅੰਤ ਹੈ, ਉਹਦੀ ਸਾਰੀ ਰਚਨਾ ਹੀ ਬੇਅੰਤ ਹੈ। ਇਸ ਨਾਨਾ ਪ੍ਰਕਾਰ ਦੀ ਸ੍ਰਿਸ਼ਟੀ ਨੂੰ, ਰਚਨਾ ਨੂੰ ਵੇਖ ਕਰਕੇ ਇਹਦੇ ਵਿੱਚੋਂ ਲੈਣਾ ਹੈ ਵਿਸਮਾਦ ਰੰਗ ਕਿ ਹੇ ਵਾਹਿਗੁਰੂ ਤੂੰ ਬੜਾ ਬੇਅੰਤ ਹੈ, ਤੂੰ ਕੈਸੀ ਕੁਦਰਤ ਪੈਦਾ ਕੀਤੀ ਹੈ, ਤੂੰ ਕੈਸੇ ਕੈਸੇ ਜੀਵ ਪੈਦਾ ਕੀਤੇ ਹਨ। ਵਿਸਮਾਦ ਰੰਗ ਵਿੱਚ ਆ ਕੇ ਉਹਦੇ ਨਾਲ ਜੁੜ ਜਾਣਾ ਹੈ, ਨਾਮ ਨਾਲ ਜੁੜ ਜਾਣਾ ਹੈ। ਨਾਮ ਕਾਹਦੇ ਲਈ ਹੈ? ਅੰਦਰ ਦੀ ਮੈਲ ਨੂੰ ਧੋਣ ਲਈ ਹੈ। ਜਦ ਤੱਕ ਮੈਲ ਅੰਦਰ ਦੀ ਦੂਰ ਨਹੀਂ ਹੁੰਦੀ, ਮਨ ਸ਼ਾਂਤ ਨਹੀਂ ਹੁੰਦਾ, ਮਨ ਟਿਕਦਾ ਨਹੀਂ ਹੈ, ਜੀਵਨ ਦੀ ਸਫਲਤਾ ਪ੍ਰਾਪਤ ਨਹੀਂ ਹੁੰਦੀ। ਤੋ ਵਾਹਿਗੁਰੂ ਦੀ ਰਚਨਾ ਬੜੀ ਬੇਅੰਤ ਹੈ। ਜ਼ਿਕਰ ਕਰ ਰਹੇ ਨੇ ਬੇਅੰਤਾਈ ਦਾ। ਨਾਲ ਦੇ ਨਾਲ ਮਨੁੱਖੀ ਜੀਵਨ ਦੇ ਅੰਦਰ ਸ਼ੁਭ ਗੁਣਾਂ ਦਾ ਹੋਣਾ ਬੜਾ ਜ਼ਰੂਰੀ ਹੈ। ਦਾਨ ਕਰਨਾ, ਪੁੰਨ ਕਰਨਾ, ਤਪ ਕਰਨਾ, ਸੇਵਾ ਕਰਨੀ, ਤੀਰਥਾਂ 'ਤੇ ਨਹਾਉਣਾ, ਦਇਆ ਕਰਨੀ, ਇਹ ਗੁਣ ਬੜੇ ਜ਼ਰੂਰੀ ਹਨ। ਪਰ ਇਹ ਗੁਣ ਜੀਵਨ ਦਾ ਮਨੋਰਥ ਨਹੀਂ ਹਨ। ਜੀਵਨ ਦਾ ਮਨੋਰਥ ਹੈ ਨਾਮ ਨਾਲ ਜੁੜਨਾ। ਕਈ ਲੋਕ ਇੱਥੇ ਹੀ ਟਿਕ ਜਾਂਦੇ ਹਨ ਕਿ ਅਸੀਂ ਬੜਾ ਦਇਆ ਕਰਦੇ ਹਾਂ, ਬੜਾ ਪੁੰਨ ਕਰਦੇ ਹਾਂ, ਦਾਨ ਕਰਦੇ ਹਾਂ, ਨਾਮ ਜਪਣ ਦੀ ਕੋਈ ਲੋੜ ਨਹੀਂ। ਤੋ ਸਤਿਗੁਰੂ ਕਹਿੰਦੇ ਨੇ ਨਾਮ ਤੋਂ ਬਗੈਰ ਇਹ ਕੰਮ ਕਿਸੇ ਲੇਖੇ ਨਹੀਂ ਹਨ। ਗੁਣ ਚਾਹੀਦੇ, ਬਿਨ ਗੁਣ ਭਗਤ ਕੀਤੇ ਭਗਤ ਨਾ ਹੋਏ। ਇਹਨਾਂ ਗੁਣਾਂ ਬਗੈਰ ਭਗਤੀ ਨਹੀਂ ਹੁੰਦੀ। ਪਰ ਮੁੱਖ ਇਹ ਮੁੱਖ ਨਹੀਂ ਹਨ, ਮੁੱਖ ਹੈ ਨਾਮ। ਇਹ ਗੁਣ ਹੋਵੇ ਪਰ ਨਾਮ ਦੇ ਆਸਰੇ ਹੋਣ, ਨਾਮ ਦੀ ਟੇਕ ਹੋਵੇ ਤਾਂ ਸਫਲੇ ਹਨ। ਦਾਨ ਕੀਤਾ ਤਾਂ ਸਫਲਾ ਹੈ ਜੇ ਨਾਮ ਦੀ ਟੇਕ ਹੈ। ਇਹ ਕਹਿੰਦਾ ਹੈ ਜੇ ਪ੍ਰਸਾਦ ਕਰੇ ਪੁੰਨ ਬੋਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ। ਹੇ ਵਾਹਿਗੁਰੂ ਤੇਰੀ ਕਿਰਪਾ ਨਾਲ ਦਾਨ ਕੀਤਾ ਹੈ, ਤੇਰੀ ਕਿਰਪਾ ਨਾਲ ਹੀ ਦਇਆ ਹੋਈ ਹੈ, ਤੇਰੀ ਕਿਰਪਾ ਨਾਲ ਹੀ ਤੀਰਥਾਂ ਦਾ ਇਸ਼ਨਾਨ ਹੋਇਆ ਹੈ, ਫਿਰ ਸਫਲੇ ਹਨ। ਦਸ ਗੁਣਾ ਵਾਅਦਾ ਕਰਦੇ ਹਨ, ਲੱਖਾਂ ਪਤਾਲ ਲੱਖਾਂ ਆਕਾਸ਼ ਦੱਸ ਕਰਕੇ ਕਹਿੰਦੇ ਨੇ ਕਿ ਸਾਰੇ ਵੇਦ ਪੁਰਾਣ ਸ਼ਾਸਤਰ 18,000 ਆਲਮ ਮੁਸਲਮਾਨ ਇਹ ਕਹਿੰਦੇ ਹਨ ਕਿ ਵਾਹਿਗੁਰੂ ਇੱਕ ਹੈ। ਉਸ ਵਾਹਿਗੁਰੂ ਦਾ ਕਹਿੰਦੇ ਨੇ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨ ਸਿਫਤੀ ਕਹਿ ਨ ਅੰਤ। ਜੇਕਰ ਅਸੀਂ ਸਿਫਤਾਂ ਕਰੀਏ ਵਾਹਿਗੁਰੂ ਦੀਆਂ, ਕਿੰਨੀਆਂ ਕਰ ਲਵਾਂਗੇ, ਤਾਂ ਸਿਫਤਾਂ ਵੀ ਪੂਰੀਆਂ ਨਹੀਂ ਹੋ ਸਕਦੀਆਂ। ਸਿਫਤਾਂ ਕੱਲਾ ਅੰਤ ਨਹੀਂ ਪਾਇਆ ਜਾ ਸਕਦਾ, ਸਿਫਤਾਂ ਦਾ ਅੰਤ ਵੀ ਨਹੀਂ ਪੈਂਦਾ। ਕਹਿਣ ਨਾ ਅੰਤ, ਕਥਨ ਕਰਨ ਦੇ ਨਾਲ, ਵਿਖਿਆਨ ਕਰਨ ਦੇ ਨਾਲ ਉਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਵਰਣਨ ਨਹੀਂ ਹੋ ਸਕਦਾ। ਅੰਤ ਨ ਕਰਣੇ ਦੇਣ ਨ ਅੰਤ, ਅੰਤ ਨ ਕਰਣੇ। ਜੋ ਕੁਛ ਵਾਹਿਗੁਰੂ ਨੇ ਪੈਦਾ ਕੀਤਾ ਹੈ, ਜੋ ਰਚਨਾ ਉਸਨੇ ਰਚੀ ਹੈ, ਵਾਹਿਗੁਰੂ ਦੇ ਕਲਣਿਆਂ ਦਾ, ਪੈਦਾ ਕੀਤੀਆਂ ਚੀਜ਼ਾਂ ਦਾ ਵੀ ਅੰਤ ਕੋਈ ਨਹੀਂ। ਜੀਵਾਂ ਦਾ ਕੋਈ ਅੰਤ ਨਹੀਂ, ਧਰਤੀਆਂ ਦਾ ਕੋਈ ਅੰਤ ਨਹੀਂ, ਇੱਕ ਨਿੱਘੀ ਜਿਹੀ ਚੀਜ਼ ਲੈ ਲਓ, ਨਿੱਘੀ ਜਿਹੀ ਸਭ ਤੋਂ ਛੋਟੀ ਕੀੜੀ ਮੰਨੀ ਜਾਂਦੀ ਹੈ, ਚੀਤੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੀੜੀ ਤੋਂ ਹਾਥੀ ਤੱਕ ਪ੍ਰਮਾਣ ਦਿੱਤਾ ਹੈ, ਸਾਰਿਆਂ 'ਤੇ ਵਾਹਿਗੁਰੂ ਦੀ ਕਿਰਪਾ ਹੈ। ਨਿੱਕਾ ਜੀਵ ਹੈ ਕੀੜੀ, ਕੀੜੀ ਚੋਟੀ, ਇਸ ਕੀੜੀ 'ਤੇ ਵੇਖ ਲਓ ਇੱਕ ਜਿਹਾ ਜੀਵ ਦਾ ਅੰਤ ਨਹੀਂ ਕੋ ਪਾ ਸਕਦਾ ਕਿ ਇੱਕ ਖੁੱਲ੍ਹ ਵਿੱਚ ਕਿਤਨੀਆਂ ਕੀੜੀਆਂ ਰਹਿੰਦੀਆਂ ਨੇ। ਅੱਜ ਤੱਕ ਗਿਣਤੀ ਨਹੀਂ ਕਰ ਸਕਿਆ। ਕੀੜੀ ਦਾ ਦਿਮਾਗ ਕਿੱਥੇ ਹੈ, ਕੀੜੀ ਦਾ ਦਿਲ ਕਿੱਥੇ ਹੈ, ਇਹਦਾ ਜਿਗਰ ਕਿੱਥੇ ਹੈ, ਕੋਈ ਪਤਾ ਨਹੀਂ, ਕੋਈ ਖੋਜ ਨਹੀਂ। ਉਹਦਾ ਦਿਲ ਵੀ ਹੈ, ਉਹਦਾ ਦਿਮਾਗ ਵੀ ਹੈ, ਬੜਾ ਦਿਮਾਗ ਹੈ। ਇਤਨਾ ਦਿਮਾਗ ਬੰਦੇ ਦਾ ਨਹੀਂ ਜਿਤਨਾ ਕੀੜੀ ਦਾ ਹੈ। ਜਦੋਂ ਬਰਸਾਤ ਆਉਣੀ ਹੁੰਦੀ ਹੈ, ਅਜੇ ਸਾਡੇ ਜਿਹੜੇ ਨਾ ਲੱਗੇ ਹੋਏ ਥਰਮਾਮੀਟਰ, ਜੋ ਸਾਇੰਸ ਦੇ ਲੱਗੇ ਹੋਏ ਟੈਂਪਰੇਚਰ ਵਗੈਰਾ, ਉਹ ਤਾਂ ਕਈ ਵਾਰ ਗਲਤ ਹੋ ਜਾਂਦੇ ਨੇ। ਅੱਜ ਫਲਾਣੀ ਥਾਂ 'ਤੇ ਬਾਰਿਸ਼ ਹੋਣੀ ਹੈ, ਕੋਈ ਨਹੀਂ ਆਉਂਦੀ। ਫਲਾਣੀ ਥਾਂ 'ਤੇ ਅੱਜ ਬਾਰਿਸ਼ ਨਹੀਂ ਹੋਵੇਗੀ, ਹੋ ਜਾਂਦੀ ਹੈ, ਦੱਸਦੇ ਨੇ ਮੌਸਮ ਵਾਲੇ। ਪਿੱਛੇ ਡੈਟਰੋਟ ਜਗ੍ਹਾ ਹੈ ਅਮਰੀਕਾ ਦੇ ਅੰਦਰ, ਇੱਕ ਉੱਥੇ ਅਸੀਂ ਗੈਰ ਕਹਿ ਲਈ ਸੱਤ ਦਿਨ ਪੂਰੇ ਹਫ਼ਤਾ ਪੂਰਾ ਇਹ ਮੌਸਮ ਖੁਸ਼ਕ ਰਹੇਗਾ। ਦੂਸਰੇ ਦਿਨ ਬਾਰਿਸ਼ ਸ਼ੁਰੂ ਹੋ ਗਈ, ਸਾਰਾ ਦਿਨ ਬਾਰਿਸ਼ ਹੁੰਦੀ ਰਹੀ, ਸੱਤ ਦਿਨ ਹੀ ਬਾਰਿਸ਼ ਹੁੰਦੀ ਰਹੀ, ਬਿਲਕੁਲ ਉਲਟ ਹੋ ਗਿਆ ਜੋ ਦੱਸਿਆ ਮੌਸਮ ਵਾਲੇ ਉਹਦੇ ਉਲਟ ਹੋ ਗਿਆ। ਪਰ ਕੀੜੀ ਨੂੰ ਪਤਾ ਲੱਗ ਜਾਂਦਾ ਹੈ ਕਿ ਬਾਰਿਸ਼ ਆਉਣ ਵਾਲੀ ਹੈ, ਕੀੜੀਆਂ ਆਪਣੇ ਬੱਚਿਆਂ ਨੂੰ ਲੈ ਕੇ ਦੂਜੀ ਥਾਂ 'ਤੇ ਪਹੁੰਚ ਜਾਂਦੀਆਂ ਨੇ ਬਰਸਾਤ ਤੋਂ ਪਹਿਲੇ, ਪਾਣੀ ਨਾ ਆਵੇ। ਭੂਚਾਲ ਆਉਣਾ ਹੋਵੇ, ਕੁੱਤੇ ਭੌਂਕਣ ਲੱਗ ਜਾਂਦੇ ਨੇ, ਪਤਾ ਲੱਗ ਜਾਂਦਾ ਭੂਚਾਲ ਆ ਰਿਹਾ ਹੈ, ਪਤਾ ਲੱਗ ਜਾਂਦਾ, ਬੰਦੇ ਨਹੀਂ ਪਤਾ ਲੱਗਦਾ। ਤੋ ਵਾਹਿਗੁਰੂ ਦੇ ਕਰਨੇ ਦਾ ਕੋਈ ਅੰਤ ਨਹੀਂ ਹੈ। ਅੰਤ ਨ ਕਰਨੇ ਦੇਣ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ। ਵੇਖਣ ਨਾਲ ਜੋ ਵਾਹਿਗੁਰੂ ਨੇ ਰਚਨਾ ਰਚੀ ਹੈ, ਉਹ ਕੁਦਰਤ ਦੇ ਨਜ਼ਾਰੇ ਵੇਖੋ, ਹੈਰਾਨ ਹੋਈਦਾ ਹੈ। ਸਮੁੰਦਰਾਂ ਵਿੱਚ ਜਾਓ ਨਜ਼ਾਰੇ, ਪਹਾੜਾਂ 'ਤੇ ਜਾਓ ਨਜ਼ਾਰੇ, ਅਸਤਰਜ ਹੀ ਹਨ। ਐਸੀਆਂ ਐਸੀਆਂ ਥਾਵਾਂ ਵੇਖਣ 'ਚ ਆਉਂਦੀਆਂ ਹਨ ਜੇ ਚੇਤੇ ਨਹੀਂ ਆਉਂਦੀਆਂ। ਪਿਛਵਾ ਇੱਕ ਮੌਕਾ ਬਣਿਆ ਅੰਡੇਮਾਨ ਜਾਣ ਦਾ, ਅੰਡੇਮਾਨ ਜਿਸਨੂੰ ਕਾਲਾ ਪਹਾੜੀ ਆਖਦੇ ਹੈ। ਤਾਂ ਉੱਥੇ ਪਤਾ ਲੱਗਾ ਐਸੀ ਥਾਂ ਹੈ ਕਿ ਜਿੱਥੇ ਸਮੁੰਦਰ ਦੇ ਵਿੱਚ ਇੱਕ ਐਸੀ ਬੇੜੀ ਹੈ ਜਿਸ ਥੱਲੇ ਸ਼ੀਸ਼ਾ ਲੱਗਾ ਹੋਇਆ ਹੈ, ਤਾਂ ਉਸ ਸ਼ੀਸ਼ੇ ਦੇ ਵਿੱਚੋਂ ਸਮੁੰਦਰ ਦੀ ਤਹਿ ਵਿੱਚ ਵੇਖੋ ਤਾਂ ਕਈ ਮੀਲਾਂ ਤੱਕ ਨਜ਼ਰ ਆਉਂਦਾ ਹੈ ਕਿ ਸਮੁੰਦਰ 'ਚ ਕੀ ਹੈਗਾ। ਉੱਥੇ ਜਾ ਕੇ ਵੇਖਿਆ ਬੜਾ ਕੁਝ ਸਮੁੰਦਰ ਦੇ ਅੰਦਰ, ਕੋਈ ਜੀਵ ਫਿਰਦੇ ਨੇ, ਕੋਈ ਮਗਰਮੱਛ ਫਿਰਦੇ ਨੇ ਹੇਠਾਂ ਧਰਤੀ ਦੇ ਵਿੱਚ, ਸਮੁੰਦਰ ਦੇ ਵਿੱਚ ਬੜੇ ਬੜੇ ਦਰਖਤ, ਬੜੇ ਬੜੇ ਪਹਾੜ। ਹੈਰਾਨ ਹੋ ਗਏ ਕੀ ਕੁਝ ਹੈ, ਅਸਚਰਜ ਹੀ ਹੈ ਵਾਹਿਗੁਰੂ ਦੀ ਕੁਦਰਤ। ਅੰਤ ਵੇਖਣ ਸੁਣਨ ਅੰਤ, ਅਤੇ ਵਾਹਿਗੁਰੂ ਦੇ ਬਾਰੇ ਕੁਛ ਸੁਣੀਏ, ਉਹਦੇ ਕੱਲਿਆਂ ਬਾਰੇ ਸੁਣੀਏ, ਉਹਦੀ ਰਚਨਾ ਬਾਰੇ ਸੁਣੀਏ, ਕੋਈ ਅੰਤ ਆਉਂਦਾ। ਅੰਤ ਨ ਜਾਪੇ ਕਿਆ ਮਨ ਮੰਨ, ਇਸ ਗੱਲ ਦਾ ਵੀ ਕਿਸੇ ਨੂੰ ਪਤਾ ਨਹੀਂ ਲੱਗ ਸਕਦਾ ਕਿ ਵਾਹਿਗੁਰੂ ਦੇ ਮਨ 'ਚ ਕੀ ਸਲਾਹ ਹੈ, ਉਸਨੇ ਕੀ ਕਰਨਾ ਹੈ, ਕੋਈ ਪਤਾ ਨਹੀਂ ਉਹਨੇ ਕੀ ਕਰਨਾ ਹੈ। ਜੈਪੁਰ ਦੇ ਵਿੱਚ ਪਲਭਾਰਾ ਦੀਵਾਨ ਸਜਿਆ ਹੋਇਆ ਸੀ, ਖੁੱਲ੍ਹੇ ਗਰਾਊਂਡ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ 300 ਸਾਲਾ ਮਨਾਇਆ ਜਾ ਰਿਹਾ ਸੀ, ਰਾਤ ਨੂੰ ਦੀਵਾਨ ਲੱਗਾ ਹੋਇਆ। ਅਤੇ ਇਹ ਲਫ਼ਜ਼ ਮੂੰਹ 'ਚੋਂ ਨਿਕਲੇ ਕਿ ਇੱਕ ਮਿੰਟ ਤੋਂ ਬਾਅਦ ਪਤਾ ਨਹੀਂ ਕੀ ਹੋ ਜਾਣਾ ਹੈ, ਇਹ ਲਫ਼ਜ਼ ਨਿਕਲੇ ਅਤੇ ਨਾਲ ਹੀ ਬਿਜਲੀ ਫੇਲ ਹੋ ਗਈ, ਹਨੇਰੀ ਆ ਗਈ, ਸਾਰੇ ਸ਼ਮਾਨੇ ਉੱਡ ਗਏ, ਤੰਬੂ ਉੱਡ ਗਏ, महाराज सवारी लेके अंदर गए, सब कुछ खत्म। हो लफ्ज को सुन ही नहीं सका दूजा, एक मिनट बाद की हो जाना है। अंत में जाते क्या मन मन, इस गल का कोई पता नहीं लग सकता कि वाहगुरु के मन च की सलाह है, उसने की करना है, क्यों कर देता है। जो मन चित न चेते सन, सो गल ही रब किया, वह गल कर देता है। फिर में राव रंक को कर ही राव रंक कर डारे, रीते भरे भरे सखनावे, ये ताको व्यवहार। नदियां गुज तिबे दिखा ले, थली करे सगा, कीड़ा थाप दे पातशाह, लश्कर करे स्वाह। एक छिन्न च हेठली उपर उपर हेठी जा सकता है। हाँ, कितनी देर लगी है, जरूस भूचाल आया सी, लख बंदे मर गए, ऐसी तब्दीली हुई कि मुड़ के उतर रूस आ ही नहीं सकिया, फिर फिर हो गया। एक भूचाल ने सारा कुछ बदल के रख दिया, सिर्फ उस भूचाल आया सी 2.5 सेकेंड, 2.5 सेकेंड के अंदर सब कुछ बदल गया, नक्शी बदल गए रूस ने। अंतन जाते क्या मन मंत, वागुरु दे मन की सलाह ने की करना है, किसी ने कोई पता नहीं है। अंतन जापे की ताया कौर, जो आकार जो सृष्टि जो रचना रची है वागुरु ने, ये कोई अंत नहीं है। अंतन जापे पारावार, वागुरु दी इस ते पारले कंडे दा उड़े ते पारले कोई पता नहीं लग सकता, कितों चल रहा है कितने खत्म होता है। अंत कारण केते बिलला है, वाहगुरु की कलनी का अंत पावन दे लई कई यतन कर रहे हैं, कई तरले रह रहे हैं, पर ताकि अंत न पाए जाए, पर वाहगुरु के कलना का अंत नहीं पाया जा सकता। यो अंत न जाने कोई ना जान सकना ही यो अंत है, यो अंत न जाने कोई ना जान सकना ही वह अंत है, बेअंत आखना ही वह अंत है। ਬੇਨਤੀ ਬਿਆਨ ਨੇਤੀ ਨੇਤੀ ਪੇਤ ਕਹਿੰਦੇ ਨੇ, ਬਹੁਤਾ ਕਹੀਏ ਬਹੁਤਾ ਹੋਏ, ਜਿਤਨਾ ਤੁਸੀਂ ਬਹੁਤਾ ਕਹੋਗੇ ਉਤਨਾ ਵੱਡਾ ਹੋ ਜਾਵੇਗਾ। ਵੱਡਾ ਸਾਹਿਬ ਉੱਚਾ ਥਾ, ਉਹ ਵਾਹਿਗੁਰੂ ਸਭ ਤੋਂ ਉੱਚਾ ਸਾਹਿਬ ਮਾਲਿਕ ਹੈ, ਉੱਚਾ ਉਹਦਾ ਸਥਾਨ ਹੈ। ਹਾਂ, ਉਸ ਉੱਚਾ ਕੋਈ ਹੈ ਤਾਂ ਉੱਚੇ ਉੱਪਰ ਉੱਚਾ ਲਾਓ, ਉਸ ਵਾਹਿਗੁਰੂ ਤੋਂ ਉੱਚਾ ਉਹਦਾ ਨਾਮ ਹੈ, ਉਹਦਾ ਨਾਮ ਹੈ। ਚਾਰ ਗੱਲਾਂ ਦੱਸੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਹਮੇਸ਼ਾ ਰਹਿਣ ਵਾਲੀਆਂ, ਜਗ ਦੀ ਅਸਥਿਰਤਾ ਦੱਸ ਕਰਕੇ ਸਲੋਕ ਮਲਿਆ ਨਾਵਾਂ ਦੇ ਅੰਦਰ, ਰਾਮ ਗਇਓ ਰਾਵਣ ਗਇਓ ਜਾਂ ਕੋ ਪੋ ਪਰਿਵਾਰ, ਕਹੋ ਨਾਨਕ ਤੇ ਕੱਛ ਨਹੀਂ ਸੁਪਨੇ ਜਿਉ ਸੰਸਾਰ। ਅਖੀਰ 'ਤੇ ਕਹਿੰਦੇ ਨੇ ਚਾਰ ਚੀਜ਼ਾਂ ਰਹਿੰਦੀਆਂ ਨੇ, ਕਿਹੜੀ ਕਿਹੜੀਆਂ? ਕਹਿੰਦੇ ਨਾਮ ਰਹੋ, ਸਾਧੂ ਰਹੋ, ਰਹਿਓ ਗੁਰੂ ਗੋਬਿੰਦ। ਵਾਹਿਗੁਰੂ ਦਾ ਨਾਮ ਰਹੇਗਾ, ਨਾਮ ਜਪਣ ਵਾਲਾ ਸਾਧੂ ਰਹੇਗਾ, ਨਾਮ ਜਪਾਉਣ ਵਾਲਾ ਗੁਰੂ ਰਹੇਗਾ, ਅਤੇ ਜਿਸ ਦਾ ਨਾਮ ਹੈ ਗੋਬਿੰਦ ਪਰਮਾਤਮਾ ਦਾ ਪਰਮਾਤਮਾ ਰਹੇਗਾ। ਚਾਰ ਚੀਜ਼ਾਂ ਰਹਿਣਗੀਆਂ ਸੰਸਾਰ 'ਤੇ। ਸਭ ਤੋਂ ਪਹਿਲੇ ਦੇ ਨਾਮ ਨੂੰ ਕਹਿੰਦੇ ਨੇ ਕਿ ਉਸ ਵਾਹਿਗੁਰੂ ਤੂੰ ਵੀ ਉਹਦਾ ਨਾਮ ਵੱਡਾ ਹੈ, ਇਸ ਕਰਕੇ ਨਾਮ ਜਪਣ ਵਾਲਿਆਂ ਨੂੰ ਉੱਚਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਮੇਰੀ ਬਾਂਧੀ ਭਗਤ ਛਡਾਵੇਂ, ਬਾਂਧੀ ਭਗਤ ਨੂੰ ਛੁੱਟੇ ਮੋਹੇ। ਰੱਬ ਵੀ ਕਹਿੰਦਾ ਹੈ ਕਿ ਮੇਰੀ ਬੰਨੀ ਹੋਈ ਨੂੰ ਰੱਬ ਦੇ ਜਿਹੜੇ ਨਾਮ ਜਪਣ ਵਾਲੇ ਨੇ ਉਹ ਛੁੜਾ ਸਕਦੇ ਹਨ, ਅਤੇ ਨਾਮ ਜਪਣ ਵਾਲੇ ਦੀ ਬੰਦੀ ਨੂੰ ਮੈਂ ਨਹੀਂ ਛੁੜਾ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਦਿੱਲੀ ਜਮਨਾ ਦੇ ਕਿਨਾਰੇ ਬੈਠਣ, ਮਜਨੂੰ ਟਿੱਲੇ ਦੇ ਉੱਪਰ ਅੰਮ੍ਰਿਤ ਵੇਲੇ ਕੀਰਤਨ ਸ਼ੁਰੂ ਕਰਤਾ। ਕੱਲੇ ਕੱਲ ਦੱਸਿਆ ਸੀ, ਗੁਰੂ ਨਾਨਕ ਨੇ ਕਦੇ ਨਹੀਂ ਸੀ ਵੇਖਿਆ ਕੋਈ ਕੀਰਤਨ ਸੁਣਨ ਵਾਲਾ ਆਏ ਕਿ ਨਹੀਂ ਆਇਆ, ਕਸਰਤ ਇਕੱਠੀ ਹੋਈ ਹੈ ਕਿ ਨਹੀਂ ਹੋਈ। ਕੱਲਿਆ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਆ ਜੰਗਲਾਂ ਵਿੱਚ, ਮਜਨੂੰ ਦੇ ਟਿੱਲੇ ਅੰਮ੍ਰਿਤ ਵੇਲੇ ਮਹਾਰਾਜ ਨੇ ਕੀਰਤਨ ਸ਼ੁਰੂ ਕੀਤਾ। ਥੋੜ੍ਹੀ ਦੂਰ ਇੱਕ ਆਵਾਜ਼ ਆਈ ਬੰਦੇ ਦੀ, ਹਾਏ ਹਾਏ ਮਰ ਗਿਆ, ਹਾਏ ਮਰ ਗਿਆ। ਬੜੀ ਬੜੀ ਚੀਖ ਪੁਕਾਰ, ਲੁੱਟਿਆ ਗਿਆ, ਤਬਾਹ ਹੋ ਗਿਆ, ਬਰਬਾਦ ਹੋ ਗਿਆ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਬਾਲਿਆ ਜਾ ਕੇ ਵੇਖਾ ਕੌਣ ਰੌਲਾ ਪਾ ਰਿਹਾ ਹੈ। ਬਾਲੇ ਨੇ ਆ ਕੇ ਦੱਸਿਆ, ਮਹਾਰਾਜ ਇਸ ਨੇੜੇ ਪਾਣੀ ਪਿਲਾਉਣ ਦੀ ਥਾਂ ਹੈ, ਨਦੀ ਤੋਂ ਪਸ਼ੂ ਨੂੰ ਪਾਣੀ ਪਿਲਾਉਂਦੇ ਨੇ, ਪੱਤਣ ਹੈ, ਅਤੇ ਇੱਕ ਇਬਰਾਹਿਮ ਲੋਧੀ ਬਾਦਸ਼ਾਹ ਦਾ ਹਾਥੀ ਮਹਾਵਤ ਲੈ ਕੇ ਆਇਆ ਹੈ, ਪਾਣੀ ਪਿਲਾਉਣ ਲੱਗੇ। ਹਾਥੀ ਪਾਣੀ ਪਿਲਾਇਆ ਸੀ ਅਤੇ ਹਾਥੀ ਡਿੱਗੇ ਅਤੇ ਮਰ ਗਏ, ਅਤੇ ਮਹਾਵਤ ਰੋ ਰਿਹਾ, ਉਹ ਪਿੱਟ ਰਿਹਾ। ਅਤੇ ਗੁਰੂ ਨਾਨਕ ਸਾਹਿਬ ਕਹਿਣ ਜਾ ਕੇ ਉਹਨੂੰ ਸਮਝਾ, ਵੀ ਹਾਥੀ ਤਾਂ ਬਾਦਸ਼ਾਹ ਦਾ ਸੀ, ਮਰ ਗਏ ਤਾਂ ਕੀ ਹੋ ਗਿਆ, ਤੂੰ ਕੀ ਪਿੱਟਦਾ। ਅੱਜ ਮਹਾਰਾਜ ਮੈਂ ਸਮਝਾਇਆ ਹੈ, ਉਹ ਕਹਿੰਦਾ ਮੈਂ ਹਾਥੀ ਨਹੀਂ ਰੋਂਦਾ, ਮੈਂ ਤਾਂ ਆਪਣੀ ਰੋਜ਼ੀ ਨਹੀਂ ਰੋਂਦਾ, ਵੀ ਰੋਜ਼ੀ ਤਾਂ ਗਈ ਨਾ, ਪਤਾ ਨਹੀਂ ਹਾਥੀ ਮੁੜ ਕੇ ਬਾਦਸ਼ਾਹ ਲਵੇ ਨਾ ਲਵੇ, ਮਨ ਰੱਖੇ ਨਾ ਰੱਖੇ, ਮੈਂ ਤਾਂ ਰੋਜ਼ੀ ਤਾਂ ਰੋਂਦਾ, ਮੈਂ ਰੋਜ਼ੀ ਗਈ। ਅਤੇ ਗੁਰੂ ਨਾਨਕ ਸਾਹਿਬ ਉੱਠ ਕੇ ਆਪ ਆ ਗਏ, ਉਹਨੂੰ ਸਮਝਾਉਣ ਲੱਗੇ ਮਹਾਵਤ ਨੂੰ ਕਿ ਭਲਿਆ ਲੋਕਾ, ਰੋਜ਼ੀ ਤਾਂ ਰਾਜਕ ਤਾਂ ਵਾਹਿਗੁਰੂ ਹੈ, ਉਹ ਤੈਨੂੰ ਦੇਵੇਗਾ। ਕਈ ਹੀਲੇ ਬਣ ਜਾਂਦੇ ਨੇ, ਹੀਲੇ ਰਿਜ਼ਕ ਬਹਾਨੇ ਮੌਤ, ਇੱਕ ਦਰ ਬੰਨੇ ਸੌ ਦਰ ਖੋਲੇ, ਪਰ ਉਸਨੂੰ ਨਿਸ਼ਚਾ ਨਾ ਆਵੇ ਅਤੇ ਨਾ ਧੀਰਜ ਆਵੇ, ਰੋਈ ਜਾਵੇ, ਰੋਈ ਨਹੀਂ ਜੀ ਨਹੀਂ ਜੀ ਮੈਂ ਮਰ ਗਿਆ, ਨਿੱਕੇ ਨਿੱਕੇ ਬੱਚੇ ਨੇ, ਕੀ ਕਰਾਂਗਾ, ਕਿੱਥੋਂ ਖਾਵਾਂਗਾ। ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਇਹ ਤੇਰਾ ਹਾਥੀ ਜੀ ਪਵੇ ਤਾਂ ਤੂੰ ਖੁਸ਼ ਹੈ। ਅੱਜ ਹਾਂ ਮਹਾਰਾਜ, ਉਸ ਰੱਬ ਦੇ ਪਿਆਰੇ ਹਾਥੀ ਜਵਾ ਦਿਓ। ਗੁਰੂ ਨਾਨਕ ਕਹਿਣ ਲੈ ਬਾਲਿਆ ਜਾ ਥੋੜ੍ਹਾ ਜਿਹਾ ਪਾਣੀ ਨਦੀ 'ਚੋਂ ਹਾਥੀ ਜਵਾ ਦੇਈਏ। ਪਾਣੀ ਲਿਆਇਆ, ਮਾਰਿਆ ਛੱਟਾ, ਆਖਿਆ ਸਤਨਾਮ ਸ੍ਰੀ ਵਾਹਿਗੁਰੂ, ਹਾਥੀ ਖੜਾ ਹੋ ਗਿਆ। ਇਸ ਮਹਾਵਤ ਨੇ ਇਬਰਾਹਿਮ ਲੋਧੀ ਨੂੰ ਪਹਿਲੇ ਸੁਨੇਹਾ ਭੇਜਤਾ ਸੀ ਬਾਦਸ਼ਾਹ ਨੂੰ, ਤੇ ਹਾਥੀ ਮਰ ਗਏ। ਤੋ ਬਾਦਸ਼ਾਹ ਦੇ ਬੰਦੇ ਆ ਗਏ, ਹਾਥੀ ਖੜਾ, ਅਤੇ ਕਹਿੰਦੇ ਲੱਗੇ ਮਹਾਵਤ ਝੂਠ ਬੋਲਿਆ, ਉਹ ਸੁਨੇਹਾ ਭੇਜਿਆ, ਹਾਥੀ ਮਰ ਗਏ। ਤਾਂ ਚੰਗਾ ਬੱਲਾ ਖੜੇ, ਕਹਿੰਦੇ ਖੁਦਾ ਦੀ ਕਸਮ ਹੈ ਇਹ ਹਾਥੀ ਮਰ ਗਿਆ ਸੀ, ਮੈਂ ਝੂਠ ਨਹੀਂ ਬੋਲਿਆ। ਅੱਜ ਬੈਠੇ ਫਕੀਰ ਹੈ, ਤਰਾ ਫਕੀਰ ਬੈਠੇ ਨੇ, ਉਹਨਾਂ ਨੇ ਨਾ ਮੋਇਆ ਹਾਥੀ ਜਵਾ ਦਿੱਤਾ। ਅੱਛਾ, ਉਹਨਾਂ ਜਾ ਕੇ ਦੱਸਿਆ ਬਾਦਸ਼ਾਹ ਨੂੰ, ਇਬਰਾਹਿਮ ਲੋਧੀ ਨੂੰ, ਕਿ ਹਾਥੀ ਮਰ ਗਿਆ ਸੀ ਜੀ, ਉਹਦੇ ਕੋਲ ਬੈਠੇ ਨੇ ਤਿੰਨ ਫਕੀਰ, ਉਹਨਾਂ ਫਕੀਰਾਂ ਨੇ ਮੋਇਆ ਹਾਥੀ ਜਵਾ ਦਿੱਤਾ। ਅੱਛਾ, ਮਾਸ਼ਾ ਕਹਿਣਾ ਐਸਾ ਕੌਣ ਫਕੀਰ ਅੱਜ ਕੱਲ੍ਹ, ਵੇਖੀ ਤਾਂ ਸਹੀ ਆਓ। ਤੋ ਇਬਰਾਹਿਮ ਲੋਧੀ ਆਪ ਆਇਆ, ਨਾਲ ਮੰਤਰੀ ਮੰਡਲ ਆਇਆ, ਗੁਰੂ ਨਾਨਕ ਕੀਰਤਨ ਕਰ ਰਹੇ ਨੇ, ਮਸਤ ਬੈਠੇ ਨੇ, ਸਾਹਮਣੇ ਆ ਕੇ ਬਾਦਸ਼ਾਹ ਖੜਾ ਹੋ ਗਿਆ। ਅਤੇ ਗੁਰੂ ਨਾਨਕ ਨੇ ਵੇਖਿਆ ਨਾ ਜਦੋਂ ਇਬਰਾਹਿਮ ਲੋਧੀ ਦੇ ਵੱਲ, ਅਤੇ ਕਹਿੰਦਾ ਹੈ ਫਕੀਰ ਜੀ, ਇਹ ਮੋਏ ਹੱਥ ਤੁਸੀਂ ਜਵਾਇਆ ਹੈ। ਤਾਂ ਗੁਰੂ ਨਾਨਕ ਸਾਹਿਬ ਕਹਿ ਲੈਣ, ਨਹੀਂ ਬਾਦਸ਼ਾਹ, ਮਾਰੇ ਰਾਖੇ ਏਕੋ ਆਪ, ਕੋਈ ਮਾਰਨ ਵਾਲਾ ਹੈ, ਕੋਈ ਰੱਖਣ ਵਾਲਾ ਹੈ, ਅਸੀਂ ਕੀ ਮਾਰਨਾ, ਅਸੀਂ ਕੀ ਜਵਾਉਣਾ ਹੈ। ਕਹਿੰਦੇ ਮੇਰਾ ਮਹਾਵਤ ਕਹਿੰਦੇ ਕਿ ਤੂੰ ਜਵਾਇਆ ਮੋਇਆ ਹਾਥੀ। ਕਹਿਣ ਲੱਗਾ ਮੈਂ ਤਾਂ ਤੈਨੂੰ ਕਾਮਲ ਫਕੀਰ ਮੰਨਾਂਗਾ, ਹਾਥੀ ਮੁੜ ਕੇ ਮਾਰ ਦੇ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜੇ ਤੇਰੀ ਭਾਵਨਾ ਐਸੀ ਹੈ, ਐਸੀ ਹੋ ਜਾਵੇਗਾ। ਆਖਣ ਦੇ ਦੇਰ ਹਾਥੀ ਡਿੱਗਿਆ, ਮਰ ਗਿਆ ਬਾਦਸ਼ਾਹ ਦੇ ਸਾਹਮਣੇ। ਹੁਣ ਮਹਾਵਤ ਨੇ ਰੋਇਆ, ਦੇਖ ਲਿਆ ਮਹਾਵਤ ਨੇ ਕਿ ਬਾਦਸ਼ਾਹ ਦੇ ਸਾਹਮਣੇ ਮਰਿਆ ਹੈ। ਤੋ ਬਾਦਸ਼ਾਹ ਕਹਿਣ ਲੱਗਾ ਮੰਨ ਗਿਆ, ਤੂੰ ਕਾਮਲ ਫਕੀਰ ਹੈ, ਮੈਂ ਮੰਨ ਗਿਆ, ਹੁਣ ਮੈਂ ਤੈਨੂੰ ਪੂਰਨ ਕਾਮਲ ਤਾਂ ਮੰਨਾਂਗਾ, ਮੁੜ ਕੇ ਜਵਾ ਦੇ ਹਾਥੀ ਨੂੰ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਇਬਰਾਹਿਮ ਇਸ ਨੂੰ ਖੁਦਾ ਹੀ ਨਹੀਂ ਜਵਾ ਸਕਦਾ। ਕਹਿੰਦੇ ਕਿਉਂ? ਮਹਾਰਾਜ ਕਹਿਣ ਲੱਗੇ, ਰੱਬ ਦੇ ਮਾਰੇ ਨੂੰ ਰੱਬ ਦਾ ਪਿਆਰਾ ਫਕੀਰ ਜਵਾ ਸਕਦਾ ਹੈ, ਫਕੀਰ ਦੇ ਮਾਰੇ ਨੂੰ ਕੋਈ ਨਹੀਂ ਜਵਾ ਸਕਦਾ, ਹੁਣ ਇਹਨੂੰ ਕੋਈ ਨਹੀਂ ਜਵਾ ਸਕਦਾ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਮ, ਇਸ ਲਈ ਨਾਮ ਜਪਣ ਵਾਲੇ ਉੱਚੇ ਨੇ। ਨਾਮ ਨੂੰ ਪਹਿਲੇ ਰੱਖਿਆ ਹੈ, ਨਾਮ ਜਪਣ ਵਾਲੇ ਨੂੰ ਦੂਜੇ ਨੰਬਰ 'ਤੇ ਰੱਖਿਆ ਹੈ, ਨਾਮ ਜਪਾਉਣ ਵਾਲੇ ਗੁਰੂ ਨੂੰ ਤੀਜੇ ਨੰਬਰ 'ਤੇ ਰੱਖਿਆ ਹੈ, ਚੌਥੇ ਨੰਬਰ 'ਤੇ ਰੱਖਿਆ ਹੈ ਗੋਬਿੰਦ ਨੂੰ, ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਕਹੁ ਨਾਨਕ ਜਗਤ ਮੇਂ ਕਿਨ ਜਪਿਓ ਫਰਮਾ ਨਾਮ ਉੱਚਾ ਹੈ ਵੱਡਾ ਸਾਹਿਬ ਉੱਚਾ ਸਭ ਉੱਚੇ ਉੱਪਰ ਉੱਚਾ ਨਾਮ ਉੱਚੇ ਉੱਪਰ ਉੱਚਾ ਨਾਮ ਏਵਲ ਉੱਚਾ ਹੋਵੇ ਕੋਈ ਜਿੱਦਾਂ ਵੱਡਾ ਵਾਹਿਗੁਰੂ ਹੈ ਇਹਦੇ ਬਰਾਬਰ ਕੋਈ ਹੋਰ ਹੋਵੇ ਤੇ ਸੋਚੇ ਕੋ ਜਾਣੇ ਸੋਏ ਉਸ ਨੂੰ ਜਾਣ ਸਕਦੇ ਜਦ ਹੈ ਹੀ ਕੋਈ ਨਾ ਜਾਣਨਾ ਕਿਸੇ ਨੇ ਕੀ ਹੈ ਜੇਵਲ ਆਪ ਜਾਣੇ ਆਪ ਆਪ ਜਿਹੜਾ ਵੱਡਾ ਆਪ ਹੈ ਆਪਣੇ ਆਪ ਨੂੰ ਉਹ ਹੀ ਜਾਣਦਾ ਹੈ ਕਿੱਦਾਂ ਕੁ ਵੱਡਾ ਹੈ ਕੈਸਾ ਹੈ ਆਪਣੀ ਗਤੀ ਨੂੰ ਆਪ ਹੀ ਜਾਣਦਾ ਹੈ ਹੋਰ ਕੋਈ ਨਹੀਂ ਜਾਣ ਸਕਦਾ ਸਾਨੂੰ ਕੀ ਚਾਹੀਦਾ ਹੈ ਸਾਨੂੰ ਚਾਹੀਦਾ ਕਿ ਅਸੀਂ ਅਰਦਾਸ ਕਰੀਏ ਉਹਦੇ ਕੋਲੋਂ ਮੰਗ ਮੰਗੀਏ ਬੇਨਤੀ ਕਰੀਏ ਕਿ ਨਾਨਕ ਨਦਰੀ ਕਰਮੀ ਦਾ ਉਹਦੇ ਕੋਲੋਂ ਬਖਸ਼ਿਸ਼ ਮੰਗੀਏ ਨਦਰ ਮੰਗੀਏ ਕਿਰਪਾ ਮੰਗੀਏ ਕਰਮ ਬਖਸ਼ਿਸ਼ ਮੰਗੀਏ ਦਾਤਾ ਮੰਗੀਏ ਉਹਦੇ ਕੋਲੋਂ ਇਹ ਦਾਤ ਮੰਗੀਏ ਵਾਹਿਗੁਰੂ ਸਾਡੇ 'ਤੇ ਕਿਰਪਾ ਕਰ ਬਖਸ਼ਿਸ਼ ਕਰ ਸਾਡੇ 'ਤੇ ਮਿਹਰ ਕਰ ਅੰਤ ਨਾ ਪਾਉਣ ਦਾ ਯਤਨ ਕਰੀਏ ਬਖਸ਼ਿਸ਼ ਮੰਗੀਏ ਕਿਰਪਾ ਮੰਗੀਏ ਕੋਈ ਅੰਤ ਪਾਉਣ ਦਾ ਯਤਨ ਨਾ ਕਰੀਏ ਕਿਰਪਾ ਅਤੇ ਬਖਸ਼ਿਸ਼ ਇਹ ਦੋ ਚੀਜ਼ਾਂ ਗੁਰੂ ਨਾਨਕ ਨੇ ਅਪਣਾਈਆਂ ਨੇ ਗੁਰਮਤਿ ਵਿੱਚ ਭਾਈ ਨਾਮ ਜਪਦੇ ਹੋਏ ਸਭ ਕੁਝ ਕਰਦੇ ਹੋਏ ਕਮਾਈਆਂ ਕਰਦੇ ਹੋਏ ਫਿਰ ਵੀ ਇਹ ਮੰਗ ਮੰਗਣੀ ਹੈ ਕਿ ਨਾਨਕ ਨਦਰੀ ਕਰਮੀ ਦਾ ਬਖਸ਼ਿਸ਼ ਕਰ ਬਖਸ਼ਿਸ਼ ਕੋਈ ਬਖਸ਼ਿਸ਼ ਬਾਰੇ ਕੁਝ ਨਹੀਂ ਬਣਦਾ ਸਫਲਤਾ ਤਾਂ ਹੈ ਜੇ ਉਹਦੀ ਬਖਸ਼ਿਸ਼ ਹੋਵੇ ਉਹਦੀ ਕਿਰਪਾ ਹੋਵੇ ਉਹਦੀ ਮਿਹਰ ਹੋਵੇ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵਾਹਿਗੁਰੂ ਦੀਆਂ ਬੜੀਆਂ ਦਾਤਾਂ ਹਨ ਬੜੀਆਂ ਮਿਹਰਾਂ ਹਨ ਬੜੀਆਂ ਬਖਸ਼ਾਂ ਹਨ ਕਰਮ ਕਰਮ ਦਾ ਅਰਥ ਹੈ ਬਖਸ਼ਿਸ਼ ਜੋ ਪਹਿਲੇ ਇਸ ਪੱਖ 'ਚ ਆਇਆ ਸੀ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਬਸ ਦਾਤਾ ਜ਼ਿਕਰ ਕਰ ਰਹੇ ਨੇ ਦਾਤ ਨੂੰ ਵੇਖ ਦਾਤੇ ਨਾਲ ਜੁੜਨਾ ਹੈ ਨਾਨਕ ਨਦਰੀ ਕਰਮੀ ਦਾਤ ਕਿਹੜੇ ਕਿਹੜੇ ਦਾਤਾਂ ਨੇ ਬਹੁਤਾ ਕਰਮ ਉਹਦੀ ਬੜੀ ਕਿਰਪਾ ਹੈ ਬੜੀ ਬਖਸ਼ਿਸ਼ ਹੈ ਵਾਹਿਗੁਰੂ ਦੀ ਬਹੁਤਾ ਕਰਮ ਲਿਖਿਆ ਨਾ ਜਾਏ ਲਿਖਿਆ ਨਹੀਂ ਜਾਂਦਾ ਵਰਣਨ ਨਹੀਂ ਹੋ ਸਕਦਾ ਵੱਡਾ ਦਾਤਾ ਤਿਲ ਨਾ ਤਮਾਏ ਵਾਹਿਗੁਰੂ ਵੱਡਾ ਦਾਤਾ ਹੈ ਇਸ ਕਰਕੇ ਵੱਡਾ ਦਾਤਾ ਹੈ ਤਿਲ ਮਾਤਰ ਜੀਵਾਂ ਕੋਲੋਂ ਤਮਾ ਨਹੀਂ ਉਹ ਦਾਤਾ ਇਸ ਕਰਕੇ ਵੱਡਾ ਹੈ ਜੋ ਵਾਹਿਗੁਰੂ ਦਾਤਾ ਦੇ ਰਿਹਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਉਸਨੇ ਦੇਣੀਆਂ ਦੇਣੀਆਂ ਨੇ ਉਹਦਾ ਫਰਜ਼ ਹੈ ਉਹਦੀ ਡਿਊਟੀ ਹੈ ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰ ਲਈ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਉਹਦੀ ਜ਼ਿੰਮੇਵਾਰੀ ਹੈ ਜੋ ਪੈਦਾ ਕਰਦਾ ਹੈ ਉਹ ਜ਼ਿੰਮੇਵਾਰ ਹੁੰਦਾ ਹੈ ਸਾਰਿਆਂ ਜੀਵਾਂ ਨੂੰ ਸਾਰੀਆਂ ਦਾਤਾਂ ਦੇਣੀਆਂ ਇਹ ਵਾਹਿਗੁਰੂ ਦਾ ਫਰਜ਼ ਹੈ ਦੇ ਰਿਹਾ ਚਾਹੇ ਉਹਦਾ ਕੋਈ ਨਾਮ ਜਪੇ ਚਾਹੇ ਨਾ ਜਪੇ ਚਾਹੇ ਕੋਈ ਸ਼ੁਕਰਾਨਾ ਕਰੇ ਚਾਹੇ ਨਾ ਕਰੇ ਚਾਹੇ ਕੋਈ ਧੰਨਵਾਦ ਕਰੇ ਚਾਹੇ ਨਾ ਕਰੇ ਦੁੱਖ ਨ ਦੇਖਤ ਹੈ ਪਰ ਦੇਤ ਨਾ ਹਾਰੇ ਜੀਵਾਂ ਦੇ ਗੁਨਾਹਾਂ ਨੂੰ ਦੇਖਦਾ ਹੋਇਆ ਫਿਰ ਵੀ ਦੇ ਜਾਂਦਾ ਹੈ ਦੇ ਜਾਂਦਾ ਹੈ ਅਸੀਂ ਜੋ ਸਿਮਰਨ ਕਰਨਾ ਹੈ ਸ਼ੁਕਰਾਨਾ ਕਰਨਾ ਹੈ ਨਾਮ ਜਪਣਾ ਹੈ ਤਾਂ ਇਸ ਲਈ ਕਿ ਸਾਡੀ ਜਨਮਾਂ ਜਨਮਾਤਮਾ ਦੀ ਮੈਲ ਦੂਰ ਹੋਵੇ ਆਪਣੀ ਮੈਲ ਨਿਰਧ ਕਰਨ ਦੇ ਲਈ ਅੰਤਸਕਰਨ ਸ਼ੁੱਧ ਕਰਨ ਦੇ ਲਈ ਰੱਬ ਨੂੰ ਕੋਈ ਲੋੜ ਨਹੀਂ ਤੁਸੀਂ ਨਾਮ ਜਪੋ ਜਾਂ ਨਾ ਜਪੋ ਉਹਦਾ ਭਗਤ ਸ਼ੁਕਰਾਨਾ ਕਰੋ ਜਾਂ ਨਾ ਕਰੋ ਕੋਈ ਫਰਕ ਨਹੀਂ ਜੇ ਸਭ ਮਿਲ ਕੇ ਆਖਣ ਪਾਹੇ ਜੇ ਸਾਰੇ ਮਿਲ ਕੇ ਆਖਣ ਲੱਗ ਜਾਵੇ ਰੱਬ ਚੰਗਾ ਹੈ ਰੱਬ ਚੰਗਾ ਹੈ ਰੱਬ ਚੰਗਾ ਹੈ ਤਾਂ ਸਾਡੇ ਕਹਿਣ ਦੇ ਨਾਲ ਵੱਡਾ ਨਾ ਹੋਵੇ ਵੱਡਾ ਨਹੀਂ ਬਣ ਜਾਣਾ ਜੇ ਨਹੀਂ ਆਖਾਂਗੇ ਤਾਂ ਗਾੜ ਨਾ ਜਾਏ ਉਹ ਕੀ ਖੇਲਣਾ ਹੈ ਉਹ ਜੈਸਾ ਹੈ ਤੈਸੀ ਰਹਿਣਾ ਹੈ ਉੱਥੇ ਕੋਈ ਫਰਕ ਨਹੀਂ ਪੈਂਦਾ ਪਿਆ ਹਾਂ ਸਾਨੂੰ ਫਰਕ ਹੈ ਜੇ ਦਾਤਾਂ ਨੂੰ ਵੇਖ ਕਰਕੇ ਸ਼ੁਕਰਾਨਾ ਕਰਾਂਗੇ ਨਾਮ ਨਾਲ ਜੁੜਾਂਗੇ ਤਾਂ ਸਾਡੀ ਅੰਦਰ ਦੀ ਮੈਲ ਧੋਤੀ ਜਾਏਗੀ ਅੰਤਸਕਰਨ ਸ਼ੁੱਧ ਹੋਵੇਗਾ ਆਤਮਕ ਸ਼ਾਂਤੀ ਮਿਲੇਗੀ ਉਹਨੂੰ ਕੋਈ ਫਰਕ ਨਹੀਂ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਵੱਡਾ ਦਾਤਾ ਉਹਨੂੰ ਤਿਲ ਨਾ ਤਮਾਏ ਤਿਲ ਮਾਤਰ ਵੀ ਤਮਾ ਨਹੀਂ ਇੱਛਾ ਨਹੀਂ ਕੋਈ ਸਾਡੇ ਕੋਲ ਕਿਸੇ ਚੀਜ਼ ਦੀ ਸ਼ੁਕਰਾਨਾ ਕਰੋ
ਜਾਂ ਮੇਰਾ ਨਾਮ ਜਪੋ ਨਾ, ਉਹਨੂੰ ਕੋਈ ਲੋੜ ਨਹੀਂ ਹੈ। ਸਾਨੂੰ ਲੋੜ ਹੈ, ਅਸੀਂ ਆਪਣੇ ਮੁੱਖ ਰਾਜ ਨੂੰ ਸਫਲਾ ਕਰਨਾ ਹੈ। ਉਹਨੂੰ ਕੋਈ ਤਮਾ ਨਹੀਂ ਕਿ ਲੋਕ ਮੇਰੀ ਵਾਹਵਾ ਕਰਨ, ਮੇਰੀ ਵਡਿਆਈ ਕਰਨ, ਮੇਰੀ ਸਿਫਤ ਕਰਨ, ਨਾ ਉਹਨੂੰ ਕੋਈ ਲੋੜ ਨਹੀਂ, ਕੋਈ ਇੱਛਾ ਨਹੀਂ। ਵੱਡਾ ਦਾਤਾ ਤਿਲ ਨ ਤਮਾਏ ਕਿਤੇ ਮੰਗੇ ਜੋਧਿਆ ਪਾਰ। ਉਸ ਵਾਹਿਗੁਰੂ ਕੋਲ ਮੰਗਣ ਵਾਲੇ ਸਭ ਦੁਨੀਆ ਹੈ, ਜੋਧੇ ਹੀ ਮੰਗਦੇ ਨੇ, ਸੁਰਮੇ ਮੰਗਦੇ ਨੇ। ਕਿਤੇ ਅਗਣਿਤ ਨਹੀਂ ਵਿਚਾਰ, ਕਿਤੇ ਮੰਗਣ ਵਾਲੇ ਹਨ ਤਾਂ ਕੋਈ ਗਿਣਤੀ ਨਹੀਂ ਹੈ, ਕੋਈ ਵਿਚਾਰ ਨਹੀਂ ਕਰ ਸਕਦਾ। ਸਾਰੀ ਸ੍ਰਿਸ਼ਟੀ ਮੰਗ ਰਹੀ ਹੈ, ਸਾਰੀ ਸ੍ਰਿਸ਼ਟੀ ਮੰਗ ਰਹੀ ਹੈ। ਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਆਖੇ ਮੰਗੇ ਦੇ ਲਾਤ ਕਰੇ ਦਾਤਾ। ਸਾਰੇ ਜਗਤ ਮੰਗਣ ਵਾਲਾ ਹੈ। ਹਮ ਵੀਖਕ ਬਿਖਾਰੀ ਤੇਰੇ, ਤੂੰ ਨਿਜਬਤ ਹੈ ਦਾਤਾ। ਸਾਰਾ ਸੰਸਾਰ ਮੰਗ ਰਿਹਾ ਹੈ, ਹੁਣ ਗਿਣਤੀ ਨਹੀਂ ਹੈ। ਕਿਤੇ ਖੱਬ ਟੁੱਟੇ ਵੇਕਾਰ, ਕਈ ਲੋਕ ਪਰਮੇਸ਼ੁਰ ਦੇ ਕੋਲੋਂ ਦਾਤਾਂ ਲੈ ਕੇ ਫਿਰ ਦਾਤਾਂ ਵਿੱਚ ਮਸਤ ਹੋ ਜਾਂਦੇ ਹਨ, ਵਿਕਾਰਾਂ 'ਚ ਪੈ ਜਾਂਦੇ ਹਨ ਅਤੇ ਖੱਪ ਖੱਪ ਕਰ ਵਿਕਾਰਾਂ 'ਚ ਆਪਣਾ ਜੀਵਨ ਬਰਬਾਦ ਕਰ ਦਿੰਦੇ ਹਨ। ਕਿਤੇ ਖੱਪ ਟੁੱਟੇ ਵਿਕਾਰ, ਵਿਕਾਰਾਂ ਵਿੱਚ ਪੈ ਕਰਕੇ ਖੱਪ ਖੱਪ ਕੇ ਟੁੱਟ ਜਾਂਦੇ ਹਨ, ਨਾਸ ਹੋ ਜਾਂਦੇ ਹਨ, ਜ਼ਿੰਦਗੀ ਬਰਬਾਦ ਕਰ ਬੈਠਦੇ ਹਨ। ਪਰ ਉਹ ਦੇਣ ਤੋਂ ਨਹੀਂ ਹਟਦਾ, ਹੋਰ ਦੇ ਜਾਂਦਾ, ਹੋਰ ਦੇ ਜਾਂਦਾ, ਹੋਰ ਦੇ ਜਾਂਦਾ। ਕਿਤੇ ਲੈ ਲੈ ਮੁੱਕਰ ਪਾਏ, ਕਿ ਐਸੇ ਵੀ ਹਨ ਜਿਹੜੇ ਲੈ ਲੈ ਕੇ ਰੱਬ ਕੁੱਲ ਮੁੱਕਰ ਜਾਂਦੇ। ਸਾਨੂੰ ਰੱਬ ਨੇ ਕੀ ਦਿੱਤਾ ਹੈ? ਮਹਾਂਪੁਰਖ ਹੋਏ ਹੋਏ ਨੇ। ਪਰਸੋਂ ਸੰਤ ਸਤਨਾਮ ਸਿੰਘ ਕਥਾ ਸੁਣਾ ਰਹੇ ਸਨ, ਸੰਤ ਬਾਬਾ ਸ਼ਾਮ ਸਿੰਘ ਜੀ ਦੀ, ਅੰਮ੍ਰਿਤਸਰ ਵਾਲੇ ਸੰਤ ਬਾਬਾ ਸ਼ਾਮ ਸਿੰਘ। ਉਹ ਮਹਾਂਪੁਰਖ ਹੋਏ ਨੇ ਅੰਮ੍ਰਿਤਸਰ ਵਿੱਚ, ਜਿਨ੍ਹਾਂ ਨੇ 57 ਸਾਲ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਕੀਤੇ ਸਰਨ ਦੇ ਨਾਲ। ਔਰ ਸਭ ਤੋਂ ਪਹਿਲੀ ਚੌਕੀ ਅੰਮ੍ਰਿਤ ਵੇਲੇ ਦੀ ਬਾਬਾ ਸ਼ਾਮ ਸਿੰਘ ਕਰਦੇ ਸਨ। 57 ਸਾਲ ਲਗਾਤਾਰ ਕੀਰਤਨ ਕੀਤਾ ਹੈ, ਔਰ ਬਗੈਰ ਤਨਖਾਹ ਦੇ ਕੀਤਾ ਹੈ, ਬਗੈਰ ਬੇਟਾ ਦੇ ਕੀਤਾ ਹੈ, ਕੁਛ ਨਹੀਂ ਸੀ ਲੈਂਦੇ, ਕੀਰਤਨ ਕਰਕੇ ਆਉਣਾ ਅੰਮ੍ਰਿਤ ਵੇਲੇ। ਸਭ ਤੋਂ ਪਹਿਲੀ ਚੌਕੀ ਬਾਬੇ ਸ਼ਾਮ ਸਿੰਘ ਕਰਦੇ ਸਨ, ਅੰਮ੍ਰਿਤ ਕੀਰਤਨ ਕਰਨਾ, ਦਿਨ ਸਾਰਾ ਦਿਨ ਲੰਗਰ ਸੇਵਾ ਕਰਨੀ। 15-20 ਕਿਲੋ ਰੋਜ਼ ਰੋਟੀਆਂ ਨਿੱਕੀਆਂ ਨਿੱਕੀਆਂ ਬੋਰ ਕੇ ਚਿੜੀਆਂ ਨੂੰ ਅਤੇ ਕਾਵਾਂ ਨੂੰ ਪਾਉਂਦੇ ਸਨ। ਅਤੇ ਸ਼ਾਮ ਦੇ ਵਕਤ ਦਰਬਾਰ ਸਾਹਿਬ ਪਰਿਕਰਮਾ ਵਿੱਚ ਆ ਕੇ ਅਤੇ ਸੰਗਤ ਨੂੰ ਪਾਣੀ ਪਿਲਾਉਂਦੇ ਸਨ, ਛਬੀਲ 'ਤੇ ਬੈਠ ਕੇ। ਜਦੋਂ ਕੋਈ ਪਾਣੀ ਪੀਵਣ ਆਵੇ ਨਾ, ਉਹਨੂੰ ਪਾਣੀ ਦਾ ਬਾਟਾ ਭਰ ਕੇ ਦੇਣ ਅਤੇ ਨਾਲ ਆਖਿਰ ਆਖ ਵਾਹਿਗੁਰੂ, ਆਖ ਵਾਹਿਗੁਰੂ, ਪਾਣੀ ਵੀ ਦੇਣ ਅਤੇ ਵਾਹਿਗੁਰੂ ਵੀ ਖਾਈ ਜਾਣ। ਇੱਕ ਬੰਦਾ ਆ ਗਿਆ, ਕਈ ਬੰਦੇ ਹੁੰਦੇ ਨੇ ਜਿਹੜੇ ਇਹੋ ਜਿਹੇ ਸੜੀਅਲ ਜਿਹੇ ਆਪਣੇ ਆਪ ਦੁਖੀ ਹੋਏ, ਅਤੇ ਉਸਨੂੰ ਵੀ ਪਾਣੀ ਪੀਣ ਲੱਗਾ। ਬਾਬੇ ਸ਼ਾਮ ਸਿੰਘ ਨੇ ਬਾਟਾ ਦਿੱਤਾ ਪਾਣੀ ਦਾ, ਕਹਿੰਦੇ ਆਖ ਵਾਹਿਗੁਰੂ, ਉਹ ਚੁੱਪ। ਫਿਰ ਕਹਿੰਦੇ ਆਖ ਵਾਹਿਗੁਰੂ, ਉਹ ਚੁੱਪ। ਫਿਰ ਤੀਜੀ ਵਾਰ ਆਖ, ਆਖ ਗੁਰਮੁਖਾ ਵਾਹਿਗੁਰੂ, ਆਹਦੇ ਪਾਣੀ ਦੇਣੀ ਦੇ, ਮੈਂ ਨਹੀਂ ਆਖਣਾ। ਕਿਉਂ ਭਾਈ? ਆਹਦੇ ਮੈਨੂੰ ਜਾਣੇ ਰੱਬ ਨੇ ਕਿਹ ਦਿੱਤਾ? ਭੁੱਖਾ ਮਰਦਾ ਹਾਂ, ਦੁਖੀ ਹਾਂ, ਕੱਪੜਾ ਨਹੀਂ ਹੈ, ਘਰ ਬਾਰ ਨਹੀਂ ਹੈ, ਬੱਚੇ ਭੁੱਖੇ ਮਰਦੇ ਨੇ, ਮੈਨੂੰ ਰੱਬ ਨੇ ਕਿਹ ਦਿੱਤਾ, ਮੈਂ ਕਿਉਂ ਵਾਹਿਗੁਰੂ ਆਖਾਂ? ਅੱਛਾ, ਤੈਨੂੰ ਬਾਹਰ ਨੇ ਕੁਛ ਨਹੀਂ ਦਿੱਤਾ? ਕਦੇ ਕੁਛ ਨਹੀਂ ਦਿੱਤਾ, ਭੁੱਖਾ ਮਰਦਾ, ਬੁਰਾ ਹਾਲ ਹੈ, ਪਾਕੇ ਦਿਹਾੜੇ, ਚੰਗਾ ਜਾਣੇ, ਹੁਣ ਪਾਣੀ ਪੀ ਲੈ ਅਤੇ ਕੱਲ੍ਹ ਫਿਰ ਆਵੇਂ, ਮੈਂ ਤੈਨੂੰ ਕੁਛ ਦਿਆਂਗਾ। ਕਹਿੰਦੇ ਚੰਗਾ। ਦੂਜੇ ਦਿਨ ਫਿਰ ਆ ਗਿਆ ਅਤੇ ਬਾਬਾ ਸ਼ਾਮ ਸਿੰਘ ਜੀ ਨੇ ਉੱਥੇ ਕਿਸੇ ਕੋਲ, ਆਪਣੇ ਕੋਲ ਜਾਂ ਕਿਸੇ ਕੋਲੋਂ, 1000-1000 ਰੁਪਏ ਦੀ 4-5 ਪੋਲੇ ਰੱਖ ਲਈਆਂ। ਅਤੇ ਉਹ ਗੁਰਮੁਖ ਆਇਆ ਅਤੇ ਕਹਿੰਦੇ ਨੇ, ਇਹ ਕਰ, ਤੂੰ ਨਾ ਆਪਣੀ ਇੱਕ ਅੰਗਲ ਮਨ ਕੱਟ ਕੇ ਦੇ ਦੇ, 1000 ਰੁਪਇਆ ਲੈ ਲੈ। ਕਹ ਲੈ ਅੰਗਲ ਕੱਟ ਦੇ, ਅੰਗਲ ਇਸੇ ਵਾਸਤੇ ਨੇ। ਫਿਰ ਕਹਿਣ ਲੱਗੇ, ਚੰਗੀ ਕਰ, ਇਹ 2 ਅੰਗਲਾਂ ਕੱਟ ਕੇ ਦੇ ਦੇ, 2000 ਰੁਪਇਆ ਲੈ ਲੈ। ਕਦੇ ਗੱਲ ਨਹੀਂ ਹੋ ਸਕਦੀ। ਕਹਿੰਦੇ, ਚੰਗਾ ਜਾਣੇ, ਤੂੰ ਆਪਣੀ ਅੱਖ ਕੱਢ ਕੇ ਮੈਨੂੰ ਦੇ ਦੇ, 3000 ਰੁਪਇਆ ਲੈ ਲੈ। ਕਦੀ ਇਹ ਨਿਗਲ ਨਹੀਂ ਹੋ ਸਕਦੀਆਂ, ਆਪਣੇ ਅੱਖੀ ਕੱਢ ਕੇ ਦੇ ਦੇਵਾਂ। ਅਖੀਰ ਬਾਬੇ ਸ਼ਾਮ ਸਿੰਘ ਨੇ ਕਿਹਾ, 5000 ਰੁਪਇਆ ਲੈ ਲੈ, ਇੱਕ ਅੱਖ ਕੱਢ ਕੇ ਦੇ ਦੇ। ਕਹਿੰਦੇ ਨਹੀਂ ਮੈਂ ਨਹੀਂ। ਅਤੇ ਕਹਿਣ ਲੱਗੇ, ਤੂੰ ਐਵੇਂ ਕਹਿੰਦੇ, ਰੱਬ ਨੇ ਕੁਛ ਨਹੀਂ ਦਿੱਤਾ, ਤੇਰੀ ਇੱਕ ਅੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ, ਕੋਈ ਲੱਖ ਰੁਪਇਆ ਦੇਵੇ ਤਾਂ ਹੀ ਤੂੰ ਨਾ ਦੇਵੇਂ ਆਖ ਅਤੇ ਕਹਿ ਰੱਬ ਨੇ ਕੁਝ ਨਹੀਂ ਦਿੱਤਾ ਤਾਂ ਇਹਦੀ ਕੀਮਤੀ ਚੀਜ਼ਾਂ ਰੱਬ ਨੇ ਦਿੱਤੀਆਂ ਨੇ ਮੁੱਲ ਕੀ ਦਿੱਤਾ ਰੱਬ ਕਿਤੇ ਲੈ ਲੈ ਮੁੱਕਰ ਪਾਏ ਲੈ ਲੈ ਕੇ ਰੱਬ ਤੋਂ ਮੁੱਕਰ ਜਾਂਦਾ ਸਾਨੂੰ ਰੱਬ ਨੇ ਕਿਹਾ ਦਿੱਤਾ ਕੁਛ ਨਹੀਂ ਦਿੱਤਾ ਕਿਤੇ ਮੂਰਖ ਖਾਈ ਖਾਏ ਕਈ ਐਸੇ ਨੇ ਜੇ ਮੂਰਖ ਖਾਈ ਜਾਂਦੇ ਨੇ ਹੋਰ ਖਾਈ ਜਾਂਦੇ ਨੇ ਕਦੀ ਕਦੇ ਸ਼ੁਕਰਾਨਾ ਨਹੀਂ ਕਰਦੇ ਕਦੇ ਨਹੀਂ ਆਖਿਆ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਸਾਨੂੰ ਸਭ ਕੁਝ ਦਿੱਤਾ ਹੈ ਕਦੇ ਨਹੀਂ ਆਖਿਆ ਸਾਨੂੰ ਯਾਦ ਹੀ ਨਹੀਂ ਕਰਦੇ ਕੇਤੀਆ ਦੁੱਖ ਬੂਕ ਸਰਦਮਾਲ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਈਆਂ ਨੂੰ ਹਮੇਸ਼ਾ ਦੁੱਖ ਅਤੇ ਬੁੱਖ ਦੀ ਮਾਰ ਪਈ ਰਹਿੰਦੀ ਹੈ ਕਹਿੰਦੇ ਇਹ ਵੀ ਰੱਬ ਦੀ ਦਾਤ ਹੈ ਇਹ ਫਿਰ ਦਾਤ ਤੇਰੀ ਦਾ ਤਾਰ ਹੈ ਵਾਹਿਗੁਰੂ ਇਹ ਵੀ ਤੇਰੀ ਦਾਤ ਹੈ ਦੁੱਖ ਅਤੇ ਬੁੱਖ ਦੀ ਮਾਰ ਦੇ ਕਰਕੇ ਸਿੱਧੇ ਰਾਹ 'ਤੇ ਪਾਉਂਦਾ ਹੈ ਕਈ ਵੇਖੇ ਨੇ ਦੁੱਖ ਅਤੇ ਬੁੱਖ ਦੀ ਮਾਰ ਪੈਂਦੀ ਸਿੱਧੇ ਹੋ ਜਾਂਦੇ ਨੇ ਹੁਣ ਸਿੱਧੇ ਹੁੰਦੇ ਹੀ ਨਹੀਂ ਇੰਨੀ ਅਕਲ ਹੁੰਦੀ ਹੈ ਇਸ ਗੱਲ ਨਹੀਂ ਸੁਣਦੇ ਪੜਾਈ ਨਹੀਂ ਕਰਦੇ ਵੇਖੇ ਨੇ ਸਾਰੇ ਗੁਰਦੁਆਰੇ ਵਾਲੇ ਜਾਣਦੇ ਸੀ ਸਾਰਿਆਂ ਨੂੰ ਇਹਨਾਂ ਨੂੰ ਅੱਜ ਦੁੱਖ ਅਤੇ ਬੁੱਖ ਦੀ ਮਾਰ ਪੈਂਦੀ ਹੈ ਮਹਾਰਾਜ ਬਖਸ਼ ਲਓ ਮਹਾਰਾਜ ਬਖਸ਼ ਲਓ ਮਹਾਰਾਜ ਸਿੱਧੇ ਹੋ ਜਾਂਦੇ ਨੇ ਇਹ ਵੀ ਦਾਤ ਹੈ ਕੇਤਿਆ ਦੁੱਖ ਬੂਖ ਸਦ ਮਾਰ ਇਹ ਭੇ ਦਾਤ ਤੇਰੀ ਦਾ ਤਾਰ ਵਾਹਿਗੁਰੂ ਇਹ ਵੀ ਤੇਰੀ ਦਾਤ ਹੈ ਜੋ ਕਈਆਂ ਨੂੰ ਦੁੱਖ ਅਤੇ ਬੁੱਖ ਦੀ ਮਾਰ ਦੇ ਕੇ ਸਿੱਧੇ ਰਾਹ 'ਤੇ ਲਿਆਉਂਦਾ ਹੈ ਇਹ ਭੇ ਦਾਤ ਤੇਰੀ ਦਤਾਰ ਬੰਦ ਖਲਾਸੀ ਬਾਣੇ ਹੋਏ ਤੇਰੇ ਬਾਣੇ 'ਚ ਤੇਰੇ ਹੁਕਮ 'ਚ ਬੰਦ ਵੀ ਹੁੰਦੀ ਹੈ ਖਲਾਸ ਵੀ ਹੁੰਦੀ ਹੈ ਕੈਦਾਂ ਵੀ ਹੁੰਦੇ ਨੇ ਅਤੇ ਛੁਟਕਾਰੇ ਵੀ ਹੋ ਜਾਂਦੇ ਹਨ ਸਭ ਕੁਝ ਤੇਰੇ ਹੁਕਮ 'ਚ ਹੁੰਦਾ ਵੀ ਤੇਰੀ ਦਾਤਾਂ ਨੇ ਹੋਰ ਆਖ ਨਾ ਸਕੇ ਕੋਈ ਹੋਰ ਕੋਈ ਤੇਰੇ ਬਾਰੇ ਆਖ ਨਹੀਂ ਸਕਦਾ ਜੇ ਕੋ ਖਾਏ ਤਾਂ ਆਖਣ ਪਾਏ ਜੇਕਰ ਕੋਈ ਖਾਏ ਤਾਂ ਮੂਰਖ ਜੇਕਰ ਕੋਈ ਮੂਰਖ ਕੌਣ ਹੈ ਗੁਰਬਾਣੀ 'ਚ ਮੂਰਖ ਕਿਹਾ ਹੈ ਨਾਨਕ ਮੂਰਖਾਂ ਸਿਰ ਮੂਰਖ ਜੋ ਮੰਨੇ ਨਾ ਹੀ ਨਾਮ ਜਿਹੜਾ ਨਾਮ ਨੂੰ ਨਹੀਂ ਮੰਨਦਾ ਉਹ ਮੂਰਖ ਹੈ ਜਿਹੜਾ ਨਾਮ ਨੂੰ ਨਹੀਂ ਮੰਨਦਾ ਮੂਰਖ ਹੈ ਜੇ ਕੋ ਖਾਏ ਆਖਣ ਪਾਏ ਜੇਕਰ ਕੋਈ ਮੂਰਖ ਖਾਏ ਆਖਣ ਪਏ ਆਖਣ ਦਾ ਯਤਨ ਕਰਦਾ ਹੈ ਉਹ ਜਾਣੇ ਜੇਤੀਆ ਮੂੰਹ ਖਾਏ ਉਸਦੇ ਮੂੰਹ 'ਤੇ ਵੱਜਦੇ ਨੇ ਨਾ ਉਹ ਹੀ ਜਾਣਦਾ ਹੈ ਜੇਕਰ ਕੋਈ ਮੂਰਖ ਆਖਣ ਦਾ ਯਤਨ ਕਰੇ ਕਿ ਮੈਂ ਰੱਬ ਦਾ ਅੰਤ ਪਾ ਲਿਆ ਹੈ ਤਾਂ ਜਿੰਨੀਆਂ ਉਹਨ ਮੂੰਹ 'ਤੇ ਵੱਜਣਗੀਆਂ ਫਿਰ ਉਹ ਹੀ ਜਾਣਦਾ ਹੈ ਹੋਰ ਕੋਈ ਨਹੀਂ ਜਾਣ ਸਕਦਾ ਜੇਕਰ ਕੋਈ ਮੂਰਖ ਕਹਿੰਦੇ ਕਿ ਮੈਂ ਰੱਬ ਦਾ ਅੰਤ ਪਾ ਲਿਆ ਹੈ ਮੈਂ ਰੱਬ ਨੂੰ ਪਾ ਲਿਆ ਹੈ ਕੋਈ ਕਹਿ ਦਿਓ ਉਹਨੂੰ ਕਹਿੰਦੇ ਨੇ ਮੂਰਖ ਜੇ ਕੋ ਖਾਏ ਆਖਣ ਪਾਏ ਉਹ ਜਾਣੇ ਜੇਤੀਆ ਮੁੱਖ ਆਏ ਆਪੇ ਜਾਣੇ ਆਪੇ ਦੇ ਆਪ ਹੀ ਸਭ ਕੁਝ ਜਾਣਦਾ ਹੈ ਅਤੇ ਆਪ ਹੀ ਦਿੰਦਾ ਹੈ ਆਖੇ ਸੇ ਭੇ ਕੇਈ ਕੇ ਇਹ ਗੱਲ ਵੀ ਕੋਈ ਕੋਈ ਆਖਦਾ ਹੈ ਕਿ ਵਾਹਿਗੁਰੂ ਆਪ ਜਾਣਦਾ ਹੈ ਅਤੇ ਆਪ ਦਿੰਦਾ ਹੈ ਵਾਹਿਗੁਰੂ ਸਰ ਲੋੜਨ ਜਾਣਦਾ ਹੈ ਜਿਵੇਂ ਅਸੀਂ ਆਪਣੇ ਬੱਚੇ ਦੀ ਲੋੜ ਨੂੰ ਜਾਣਦੇ ਹਾਂ ਸਮਝਦੇ ਹਾਂ ਇਹਨੂੰ ਇਹ ਚੀਜ਼ ਚਾਹੀਦੀ ਹੈ ਇਹਨੂੰ ਇਹ ਚੀਜ਼ ਚਾਹੀਦੀ ਲੈ ਕੇ ਦਿੰਦੇ ਹਾਂ ਇਸੇ ਤਰ੍ਹਾਂ ਵਾਹਿਗੁਰੂ ਵੀ ਸਾਰੀ ਲੋੜਾਂ ਨੂੰ ਜਾਣਦਾ ਹੈ ਇੱਕ ਪਿਤਾ ਇੱਕ ਸਕੇਹਾ ਮਾਰਕ ਉਹਦੇ ਪੁੱਤਰ ਹਾਂ ਉਹ ਪਿਤਾ ਹੈ ਉਹਨੂੰ ਪਤਾ ਹੈ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਆਪੇ ਜਾਣੇ ਆਪੇ ਦੇ ਆਪ ਹੀ ਜਾਣਦਾ ਅਤੇ ਆਪ ਹੀ ਦਿੰਦਾ ਹੈ ਆਖੇ ਸੇ ਭੇ ਕੇ ਇਹ ਗੱਲ ਵੀ ਕੋਈ ਬਿਰਲਾ ਆਖਦਾ ਹੈ ਆਖੇ ਸੇ ਭੇ ਜਿਸ ਨੂੰ ਬਖਸੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਪਰ ਜਿਸ ਨੂੰ ਤੂੰ ਇਹ ਦਾਤ ਦਿੰਦਾ ਹੈ ਸਿਫਤ ਸਲਾਹ ਦੀ ਕਥਾ ਕੀਰਤਨ ਦੀ ਜਸ ਕਰਨ ਦੀ ਉਹ ਦੁਨੀਆਂ ਅੰਦਰ ਬਾਦਸ਼ਾਹ ਦਾ ਬਾਦਸ਼ਾਹ ਹੈ ਕਿਸੇ ਨੂੰ ਕੋਈ ਦਾਤ ਦਿੰਦਾ ਹੈ ਕਿਸੇ ਨੂੰ ਬਾਦਸ਼ਾਹ ਦੇ ਦਿੰਦਾ ਹੈ ਪਰ ਜਿਸ ਨੂੰ ਤੂੰ ਇਹ ਦਾਤ ਦਿੰਦਾ ਹੈ ਨਾ ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਉਹ ਦੁਨੀਆਂ 'ਚ ਬਾਦਸ਼ਾਹ ਦਾ ਪਾਤਸ਼ਾਹ ਹੈ ਸਭ ਉੱਚੀ ਦਾਤ ਹੈ ਸਿਫਤ ਸਲਾਹ ਕੀਰਤ ਕਥਾ ਕੀਰਤਨ ਵਾਹਿਗੁਰੂ ਦੀ ਯਾਦ ਨਾਮ ਦਾ ਜਪਣਾ ਸਿਮਰਨ ਕਰਨਾ ਸਭ ਉੱਚੀ ਦਾਤ ਹੈ ਕਿਸੇ ਵੇਲੇ ਨਹੀਂ ਮਿਲਦੀ ਹਰੇਕ ਨੂੰ ਨਹੀਂ ਮਿਲ ਸਕਦੀ ਔਰ ਬਾਦਸ਼ਾਹ ਦਾ ਬਾਦਸ਼ਾਹ ਹੈ ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਾਈ ਕੀਤੀ ਮੁਲਤਾਨ ਨੂੰ ਫਤਿਹ ਕਰਨ ਲਈ ਮੁਲਤਾਨ ਦੇ ਕਿਲ੍ਹੇ ਉੱਤੇ ਅਤੇ ਸੰਤਤ ਦੇਵ ਕੋਲ ਲੰਘਿਆ ਕਹਿੰਦੇ ਮੱਥਾ ਟੇਕੀ ਜਾਵੀ ਜਾਂ ਸੰਤੋਖ ਅਰਦਾਸ ਕਰਾਈ ਜਾਵੀਏ ਅੰਦਰ ਚਲਾ ਗਿਆ, ਮੱਥਾ ਟੇਕਿਆ, ਕਹਿੰਦੇ ਮਹਾਰਾਜ ਅਰਦਾਸ ਕਰੋ ਚੱਲੇ ਹਾਂ ਮੁਲਤਾਨ ਫਤਿਹ ਕਰਨ ਲਈ, ਫਤਿਹ ਹੋ ਜਾਵੇ। ਸੰਤ ਅਰਦਾਸ ਕਰ ਦਿੱਤੀ, ਚਲਾ ਗਿਆ, ਕਿਲ੍ਹਾ ਫਤਿਹ ਹੋ ਗਿਆ। ਵਾਪਸ ਆਏ ਤੋ ਲੰਘਿਆ, ਖਿਆਲ ਆ ਵੀ ਸੰਤ ਅਰਦਾਸ ਕੀਤੀ ਸੀ ਅਤੇ ਸੰਤਾਂ ਦੀ ਕੁਛ ਸੇਵਾ ਕੀਤੀ ਜਾਵੀਏ। ਆਇਆ ਮੱਥਾ ਟੇਕਿਆ, ਮਹਾਰਾਜ ਤੁਹਾਡੀ ਕਿਰਪਾ ਹੋਈ, ਬੜੀ ਵੇਰ ਹੋਈ ਹੈ, ਕਿਲ੍ਹਾ ਫਤਿਹ ਹੋ ਗਏ, ਕੁਛ ਸੇਵਾ ਦੱਸੋ, ਹੁਕਮ ਕਰੋ। ਤਾਂ ਮਹਾਂਪੁਰਖ ਕਹਿ ਕੇ ਮਤਲਬ ਅੱਜ ਕਿਸ ਚੀਜ਼ ਦੀ ਲੋੜ ਹੋਵੇ ਤਾਂ। ਤੋ ਮਹਾਂਪੁਰਖ ਕਹਿਣ ਲੱਗੇ, ਵਾਹ ਜਾਣਿਆ ਮੰਗਤਾ ਆਨਿਆ ਦਾਤਾ। ਤੂੰ ਜਾਣਿਆ ਤਾਂ ਮੰਗਤਾ ਸੀ, ਮੰਗ ਗਏ ਇੱਥੋਂ, ਹੁਣ ਦਾਤਾ ਬਣ ਕੇ ਆ ਗਏ ਦੇਣ ਵਾਲਾ। ਹੱਥ ਜੋੜੇ ਨਮਸਕਾਰ ਕੀ ਆਖਿਆ, ਜਿਸ ਨੂੰ ਬਖਸ਼ੇ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਬਾਦਸ਼ਾਹ ਦਾ ਬਾਦਸ਼ਾਹ ਹੈ ਜਿਹਨੂੰ ਦਾਤ ਦਿੰਦਾ ਹੈ, ਬਹੁਤ ਵੱਡੀ ਦਾਤ ਹੈ। ਇੱਥੇ ਜੋ ਦੂਸਰਾ ਪੱਖ ਹੈ, ਵਾਹਿਗੁਰੂ ਦੀ ਬੇਅੰਤ ਕੁਦਰਤ ਨੂੰ ਵੇਖ ਕੇ ਉਹਦੇ ਨਾਲ ਜੁੜਨਾ, ਉਹਦੀ ਦਾਤਾਂ ਨੂੰ ਵੇਖ ਕੇ ਉਹਦੇ ਨਾਲ ਜੁੜਨਾ, ਦੂਜੇ ਪੱਖ 'ਤੇ ਖਤਮ ਕੀਤਾ ਹੈ। ਇਸ ਤੋਂ ਅੱਗੇ ਦੋ ਪੌੜੀਆਂ ਹਨ, ਇੱਕ ਅਮੁੱਲ ਦੀ, ਇੱਕ ਸੋਦਰ ਦੀ। ਇਹ ਦੋਵੇਂ ਪੌੜੀਆਂ ਐਸੀਆਂ ਹਨ ਜਿਸ ਵਿੱਚ ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜਿਹਦਾ ਵਰਣਨ ਕਰ ਰਹੇ ਹਾਂ ਜਪਜੀ ਸਾਹਿਬ ਦੇ ਅੰਦਰ, ਇਸ ਪੌੜੀ 'ਚ ਕਹਿ ਕੇ ਵਾਹਿਗੁਰੂ ਦਾ ਸਭ ਕੁਛ ਹੀ ਅਮੁੱਲ ਹੈ, ਉਹ ਆਪ ਹੀ ਅਮੁੱਲ ਹੈ, ਉਹਦਾ ਸਭ ਕੁਛ ਹੀ ਅਮੁੱਲ ਹੈ। ਅਮੁੱਲ, ਅਮੁੱਲ ਦਾ ਮਾਇਨਾ ਹੈ ਜਿਹਦਾ ਕੋਈ ਮੁੱਲ ਨਾ ਹੋਵੇ। ਦੋ ਚੀਜ਼ਾਂ ਹੁੰਦੀਆਂ, ਇਹਨਾਂ ਦਾ ਮੁੱਲ ਨਹੀਂ ਹੁੰਦਾ। ਇੱਕ ਉਹ ਚੀਜ਼ ਅਮੁੱਲ ਹੁੰਦੀ ਹੈ ਜੋ ਆਮ ਹੈ, ਗਲੇ 'ਚ ਰੁਲਦੇ ਪਏ ਨੇ, ਕਾਗਜ਼ ਹੈ ਪੱਤਰੇ ਪਰ ਰੁਲਦੇ ਨੇ, ਪੱਥਰ ਪਰ ਰੁਲਦੇ ਨੇ, ਕੋਈ ਮੁੱਲ ਨਹੀਂ, ਐਵੇਂ ਰੱਦੀ ਹੈ ਵਿਸਟਜ, ਕੋਈ ਮੁੱਲ ਨਹੀਂ। ਇੱਕ ਉਹ ਚੀਜ਼ ਅਮੁੱਲ ਹੁੰਦੀ ਹੈ ਜਿਹਦਾ ਕੋਈ ਮੁੱਲ ਪਾ ਹੀ ਨਾ ਸਕੇ, ਜਿਵੇਂ ਕੋਈ ਲੋੜ ਹੀਰਾ ਹੈ ਉਹਦਾ ਮੁੱਲ ਕੋਈ ਪਾ ਹੀ ਨਹੀਂ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਮ ਹੈਦਰਾਬਾਦ ਹੈ, ਉਹਦੇ ਕੋਲ ਇੱਕ ਹੀਰਾ ਹੈ ਜੋ ਉਸਨੇ ਆਪਣੀ ਰਿੰਗ 'ਚ ਪਾਇਆ ਹੋਇਆ ਹੈ, ਬੜਾ ਕੀਮਤੀ ਹੈ। ਆਪਣੇ ਜੋਹਰੀ ਨੂੰ ਕਹਿੰਦਾ ਹੈ, ਤੂੰ ਚਲਾ ਜਾ ਹੈਦਰਾਬਾਦ ਨਿਜ਼ਾਮ ਕੋਲ, ਜਿਹੜਾ ਹੀਰਾ ਹੈ ਉਹਦਾ ਅੰਦਾਜ਼ਾ ਲਗਾ ਕੇ ਆ ਕਿਤੇ ਕੁ ਮੁੱਲ ਦਾ ਹੈ। ਜੋਹਰੀ ਚਲਾ ਗਿਆ, ਮੁਲਾਕਾਤ ਦਾ ਟਾਈਮ ਲਿਆ, ਲਾਈਨ 'ਚ ਖੜ੍ਹਾ ਹੈ 50 ਕਦਮਾਂ 'ਤੇ, ਮੁਲਾਕਾਤ ਦੀ ਲਾਈਨ 'ਚ ਖੜ੍ਹਾ ਹੈ। ਅਤੇ ਨਿਜ਼ਾਮ ਨੇ ਤਖ਼ਤ 'ਤੇ ਬੈਠਾ ਹੋਇਆ, ਆਪਣਾ ਹੱਥ ਚੁੱਕਿਆ ਜਿਵੇਂ ਰਿੰਗ ਪਾਈ ਹੋਈ ਸੀ, ਮੁੱਛਾਂ 'ਚ ਫੇਰਿਆ ਹੱਥ, ਦਾੜੀ 'ਤੇ ਫੇਰਿਆ ਹੱਥ, ਅਤੇ ਉਹ ਜਿਹੜਾ ਹੀਰਾ ਸੀ ਨਾ ਪਾਇਆ ਹੋਇਆ ਮੁੰਦਰੀ ਵਿੱਚ, ਉਸ ਦਾ ਅਕਸ ਪਿਆ ਉਸ ਜੋਹਰੀ ਦੇ ਜਾਮੇ 'ਤੇ, ਕੱਪੜੇ ਦੇ ਉੱਤੇ, ਚੋਲੇ 'ਤੇ। ਉਸ ਅਕਸ ਨੂੰ ਵੇਖ ਕਰਕੇ ਅੰਦਾਜ਼ਾ ਲਗਾ ਕੇ ਵਾਪਸ ਆ ਗਿਆ, ਮੁਲਾਕਾਤ ਨਾ ਕੀਤੀ। ਔਰੰਗਜ਼ੇਬ ਨੂੰ ਕਹਿੰਦਾ ਹੈ, ਮੈਂ ਉਹ ਹੀਰੇ ਦਾ ਅੰਦਾਜ਼ਾ ਲਗਾ ਆਇਆ, ਕਿਤਰਕ ਮੁੱਲ ਹੈ। ਕਹਿੰਦਾ, ਜਿੱਥੇ ਕਿ ਤੇਰੀ ਬਾਦਸ਼ਾਹੀ ਹੈ ਨਾ, ਇਤਨੀਆਂ 7 ਬਾਦਸ਼ਾਹੀਆਂ ਹੋਵਣ ਹੋਰ ਤਾਂ ਵੀ ਉਹਦਾ ਮੁੱਲ ਨਹੀਂ ਪੈ ਸਕਦਾ। ਤੋ ਕਈ ਚੀਜ਼ਾਂ ਐਸੀਆਂ ਨੇ ਜਿਹਨਾਂ ਦਾ ਮੁੱਲ ਹੈ ਹੀ ਨਹੀਂ, ਜਿਵੇਂ ਕੋਈ ਉਹਨੇ ਹੀਰੇ ਦਾ ਕਿਸੇ ਮੁੱਲ ਪਾਇਆ ਹੀ ਨਹੀਂ, ਅਮੁੱਲ ਨੇ। ਇੱਕ ਅਮੁੱਲ ਨੇ ਜੋ ਰੁਲਦੀਆਂ ਪਈਆਂ ਚੀਜ਼ਾਂ, ਜਦੋਂ ਕੋਈ ਮੁੱਲ ਨੇ ਐਵੇਂ ਰੱਦੀ ਨੇ, ਪਰ ਜਿਹੜਾ ਅਮੁੱਲ ਇੱਥੇ ਗੁਰੂ ਨਾਨਕ ਨੇ ਵਰਤੇ ਹੋਰ ਹੈ। ਇਹ ਕਿਹੜਾ ਮੁੱਲ ਹੈ? ਇਹ ਐਸਾ ਮੁੱਲ ਹੈ ਜਿਵੇਂ ਜੰਗਲ ਦੇ ਵਿੱਚ ਫੁੱਲ ਖਿੜਦਾ, ਖੁਸ਼ਬੋ ਛੱਡਦਾ, ਉਹਦਾ ਕੋਈ ਮੁੱਲ ਨਹੀਂ। ਕੁਝ ਚਿਰ ਤੋਂ ਬਾਅਦ ਮੁਰਝਾ ਜਾਂਦਾ, ਕਮਲਾ ਜਾਂਦਾ, ਡਿੱਗ ਪੈਂਦਾ, ਮਿੱਟੀ 'ਚ ਮਿਲ ਜਾਂਦਾ, ਕੋਈ ਮੁੱਲ ਨਹੀਂ। ਉਸੇ ਖਿੜੇ ਹੋਏ ਫੁੱਲ ਨੂੰ ਕੋਈ ਮਾਲੀ ਤੋੜ ਲਿਆਉਂਦਾ ਹੈ, ਹਾਰ ਬਣਾਉਂਦਾ ਹੈ, ਬਾਜ਼ਾਰ ਜਾ ਕੇ ਵੇਚਦਾ ਹੈ, ਰੁਪਏ 2 ਰੁਪਏ ਦਾ ਹਾਰ ਵਿਕ ਜਾਂਦਾ ਹੈ, ਤਾਂ ਉਹ ਉਸ ਦੀ ਮਿਹਨਤ ਦਾ ਮੁੱਲ ਹੈ, ਨਾ ਕਿ ਫੁੱਲ ਦਾ ਮੁੱਲ ਹੈ। ਫੁੱਲ ਦਾ ਮੁੱਲ ਨਹੀਂ, ਮਿਹਨਤ ਦਾ ਮੁੱਲ ਹੈ। ਉਸੇ ਫੁੱਲ ਨੂੰ ਕੋਈ ਸ਼ਰਟ ਬਣਾਉਣ ਵਾਲਾ ਤੋੜ ਕੇ ਲਿਆਉਂਦਾ ਹੈ, ਸ਼ਰਟ ਬਣਾਉਂਦਾ ਹੈ, ਬੋਤਲ 'ਚ ਭਰ ਦਿੰਦਾ ਹੈ, ਜਾ ਕੇ ਵੇਚਦਾ, 40-50 ਵਿਕ ਜਾਂਦੀ ਹੈ, ਉਹ ਉਸਦੀ ਮਿਹਨਤ ਦਾ ਮੁੱਲ ਹੈ, ਨਾ ਕਿ ਫੁੱਲ ਦਾ। ਫੁੱਲ ਦਾ ਮੁੱਲ ਕਦੋਂ ਪਿਆ? ਜਦੋਂ ਕੋਈ ਰਸਕ ਪੁਰਖ, ਕੋਈ ਰਸੀਆ, ਆਤਮ ਰਸੀਆ, ਨਾਮ ਰਸੀਆ, ਫੁੱਲ ਨੂੰ ਜਾ ਕਰਕੇ ਸੁੰਘਦਾ ਹੈ, ਉਹਦੇ ਦਿਮਾਗ 'ਚ ਜਾਂਦੀ ਹੈ ਖੁਸ਼ਬੂ, ਅੱਖਾਂ ਬੰਦ ਹੋ ਜਾਂਦੀਆਂ ਨੇ, ਮਸਤ ਹੋ ਜਾਂਦਾ ਹੈ ਅਤੇ ਜੁੜ ਜਾਂਦਾ ਹੈ। ਕਹਿੰਦਾ, ਵਾਹ ਤੇਰੀ ਕੁਦਰਤ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਰੱਖਿਆ। ਵਿਸਮਾਦ ਰੰਗ ਚ ਆ ਜਾਂਦਾ ਹੈ, ਇਹ ਅਸਲ ਮੁੱਲ ਹੈ ਫੁੱਲ ਦਾ। ਇਸੇ ਤਰ੍ਹਾਂ ਦਾ ਸ਼ਬਦ ਵਰਤੇ ਗੁਰੂ ਨਾਨਕ ਨੇ ਮੁੱਲ ਅਮੁੱਲ ਦਾ ਅਰਥ ਵਿਸਮਾਦ ਅਸਚਰਜ ਵਿਸਮਾਦ। ਹੇ ਵਾਹਿਗੁਰੂ ਤੂੰ ਅਸਚਰਜ ਹੈ, ਤੂੰ ਵਿਸਮਾਦ ਹੈ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫੇਰੇ ਜਨ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲਗੇ ਪ੍ਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਸਭ ਕੁਝ ਵਿਸਮਾਦ ਅਸਚਰਜ ਹੈ। ਅਮੁੱਲ ਗੁਣ, ਹੇ ਵਾਹਿਗੁਰੂ ਤੇਰੇ ਗੁਣ ਵੀ ਅਸਚਰਜ ਹਨ। ਅਮੁੱਲ ਵਪਾਰ, ਜੋ ਤੇਰੇ ਗੁਣਾਂ ਦਾ ਵਪਾਰ ਕਰਦਾ ਹੈ ਉਹ ਵਪਾਰ ਵੀ ਅਸਚਰਜ ਹੈ। ਅਮੁੱਲ ਵਪਾਰੀਏ, ਜਿਹੜੇ ਵਪਾਰ ਕਰਨ ਵਾਲੇ ਹਨ ਤੇਰੇ ਗੁਣਾਂ ਦਾ, ਉਹ ਵੀ ਅਸਚਰਜ ਹਨ। ਅਮੁੱਲ ਭੰਡਾਰ, ਜਿਹੜੇ ਤੇਰੇ ਗੁਣਾਂ ਦੇ ਭੰਡਾਰੇ ਹਨ ਉਹ ਵੀ ਬੜੇ ਅਸਚਰਜ ਹਨ। ਅਮੁੱਲ ਆਵੇਂ, ਅਮੁੱਲ ਲੈ ਜਾਏ, ਜਿਹੜੇ ਸੰਸਾਰ ਜਾ ਕੇ ਇਹ ਵਪਾਰ ਕਰਦੇ ਨੇ ਉਹਨਾਂ ਦਾ ਆਉਣ ਵੀ ਅਸਚਰਜ ਹੈ, ਅਤੇ ਜਿਹੜੇ ਇਹ ਲੈ ਕੇ ਜਾਂਦੇ ਨੇ ਉਹਨਾਂ ਦਾ ਉਹ ਵੀ ਅਮੁੱਲ ਹਨ। ਅਮੁੱਲ ਲੈ ਜਾਏ, ਅਮੁੱਲ ਭਾਏ, ਅਮੁੱਲਾ ਸਮਾਏ, ਉਹ ਵੀ ਅਸਚਰਜ ਹਨ ਔਰ ਅਸਚਰਜ ਸਮਾ ਜਾਂਦੇ ਹਨ। ਅਮੁੱਲ ਧਰਮ, ਤੇਰਾ ਜਿਹੜਾ ਧਰਮ ਹੈ ਉਹ ਵੀ ਅਮੁੱਲ ਅਸਚਰਜ ਹੈ। ਅਮੁੱਲ ਦੀਵਾਨ, ਜਿੱਥੇ ਬੈਠ ਕੇ ਤੂੰ ਧਰਮ ਨਿਆਂ ਕਰਦਾ ਹੈ ਉਹ ਦੀਵਾਨ ਕਚਹਿਰੀ ਵੀ ਅਸਚਰਜ ਹੈ। ਅਮੁੱਲ ਤੁਲ, ਤੁਲਾ ਤੱਕੜੀ, ਉਹ ਤੱਕੜੀ ਵੀ ਅਸਚਰਜ ਹੈ ਜਿਹਦੇ ਨਾਲ ਤੂੰ ਜੀਵਾਂ ਦੇ ਕਰਮ ਨੂੰ ਤੋਲਦਾ। ਅਮੁੱਲ ਪ੍ਰਵਾਹ, ਉਹ ਵੱਟੇ ਵੀ ਅਸਚਰਜ ਹਨ ਜਿਹਨੇ ਵੱਟੇ ਦੇ ਨਾਲ ਤੂੰ ਤੋਲਦਾ ਹੈ ਜੀਵਾਂ ਦੇ ਕਰਮਾਂ ਨੂੰ। ਅਮੁੱਲ ਬਖਸ਼ਿਸ਼, ਜੇ ਬਖਸ਼ਿਸ਼ ਹੈ ਉਹ ਵੀ ਅਸਚਰਜ ਹੈ। ਅਮੁੱਲ ਨਿਸ਼ਾਨ, ਅਤੇ ਤੇਰੀ ਜਿਹੜੀ ਨਿਸ਼ਾਨੀ ਹੈ ਅਤੇ ਜਿਹੜੀ ਬੋਲ ਹੈ, ਸਟੰਪ ਹੈ, ਉਹ ਬੜੀ ਅਸਚਰਜ ਹੈ। ਅਮੁੱਲ ਕਰਮ, ਅਮੁੱਲ ਫੁਰਮਾਨ, ਤੇਰੀ ਬਖਸ਼ਿਸ਼ ਵੀ ਅਮੁੱਲ ਹੈ, ਤੇਰਾ ਫੁਰਮਾਨ ਜਿਹੜਾ ਹੁਕਮ ਹੈ ਉਹ ਵੀ ਬੜਾ ਅਸਚਰਜ ਹੈ। ਅਮੁੱਲ ਅਮੁੱਲ ਆਖਿਆ ਨਾ ਜਾਏ, ਹੇ ਵਾਹਿਗੁਰੂ ਤੇਰਾ ਸਭ ਕੁਛ ਅਮੁੱਲ ਹੈ, ਕੁਛ ਕਿਹਾ ਨਹੀਂ ਜਾ ਸਕਦਾ। ਆਖ ਆਖ ਰਹੇ ਲਿਵ ਲਾਏ, ਆਖਣ ਵਾਲੇ ਆਖ ਆ ਕੇ ਲਿਵ ਲਾ ਰਹੇ ਨੇ, ਤੇਰੇ ਚਰਨਾਂ ਨਾਲ ਜੁੜ ਰਹੇ ਹਨ। ਆਖੇ ਵੇਦ ਪਾਠ ਪੁਰਾਣ, ਵੇਦਾਂ ਦੇ ਪਾਠਾਂ ਦੇ ਪੁਰਾਣਾਂ ਦੇ ਵਾਜ ਪਾਠ ਕਰਨ ਵਾਲੇ ਵੀ ਆਖ ਰਹੇ ਹਨ, ਤੇਰੇ ਗੁਣ ਗਾ ਰਹੇ ਹਨ। ਆਖੇ ਪੜ੍ਹੇ ਕਰੇ ਵਖਿਆਣ, ਪੜ੍ਹੇ ਹੋਏ ਲੋਕ ਵਖਿਆਣ ਕਰ ਕਰਕੇ ਭਾਸ਼ਣ ਦੇ ਦਾ ਕੇ ਵਰਣਨ ਕਰ ਰਹੇ ਹਨ। ਆਖੇ ਬ੍ਰਹਮੇ, ਆਖੇ ਇੰਦ, ਬ੍ਰਹਮਾ ਵੀ ਆਖ ਰਿਹਾ ਹੈ, ਇੰਦਰ ਵੀ ਆਖ ਰਿਹਾ ਹੈ। ਆਖੇ ਗੋਪੀ ਅਤੇ ਗੋਬਿੰਦ, ਗੋਪੀ ਅਤੇ ਗੋਬਿੰਦ, ਕ੍ਰਿਸ਼ਨ ਭਗਵਾਨ, ਉਹਦੇ ਗੋਪੀਆਂ ਸਾਰੀਆਂ ਹੀ ਤੇਰੇ ਗੁਣ ਵਰਣਨ ਕਰ ਰਹੀਆਂ ਹਨ। ਆਖੇ ਈਸ਼ਰ, ਆਖੇ ਸਿੱਧ, ਈਸ਼ਰ ਬ੍ਰਹਮਾ ਵੀ ਅਤੇ ਸਿੱਧ ਲੋਕ ਵੀ ਸਾਰੇ ਹੀ ਵਾਹਿਗੁਰੂ ਤੇਰੇ ਗੁਣ ਵਰਣਨ ਕਰ ਰਹੇ ਹਨ, ਅਮੁੱਲ ਅਮੁੱਲ ਆਖ ਰਹੇ ਹਨ। ਆਖੇ ਕੀਤੇ ਕੀਤੇ ਬੁੱਧ, ਤੇਰੇ ਪੈਦਾ ਕੀਤੇ ਹੋਏ ਕਿਤਨੇ ਹੀ ਬੁੱਧੀਮਾਨ ਲੋਕ, ਵਿਦਵਾਨ ਲੋਕ, ਸਾਇੰਸਦਾਨ ਲੋਕ, ਖੋਜਾਂ ਕਰਨ ਵਾਲੇ, ਰਿਸਰਚਾਂ ਕਰਨ ਵਾਲੇ, ਕਿਤਨੇ ਹੀ ਤੇਰੇ ਪੈਦਾ ਕੀਤੇ ਹੋਏ ਆਖ ਰਹੇ ਹਨ, ਭਾਵ ਤੇਰਾ ਅੰਤ ਪਾਉਣ ਯਤਨ ਕਰ ਰਹੇ ਹਨ। ਆਖੇ ਦਾਨਵ, ਆਖੇ ਦੇਵ, ਦਾਨਵ ਰਾਕਸ਼ ਵੀ ਆਖ ਰਹੇ ਹਨ, ਜਿਹੜੇ ਦੇਵਤੇ ਨੇ ਉਹ ਵੀ ਆਖ ਰਹੇ ਹਨ। ਆਖੇ ਸੁਰ, ਨਰ, ਮੁਨ, ਜਨ, ਸਿਵ, ਦੇਵਤੇ ਵੀ, ਦੇਵਤਾ ਵਰਗੇ ਬੰਦਿਆਂ ਵਰਗੇ ਦੇਵਤੇ ਵੀ ਕਹਿ ਰਹੇ ਹਨ, ਮੁਨੀ ਲੋਕ ਕਹਿ ਰਹੇ ਹਨ, ਜਨ ਲੋਕ, ਸਿਵਕ ਲੋਕ ਸਭ ਤੇਰਾ ਬੋਲਣ ਕਰ ਰਹੇ ਹਨ। ਕਿਤੇ ਆਖੇ ਆਖਣ ਪਾਹੇ, ਕਈ ਆਖ ਰਹੇ ਹਨ ਕਿ ਆਖਣ ਦਾ ਯਤਨ ਕਰ ਰਹੇ ਹਨ। ਕਿਤੇ ਕਹੇ ਕਹੇ ਉੱਠ ਉੱਠ ਜਾਏ, ਅਤੇ ਕਈ ਆਖ ਆ ਕੇ ਦੁਨੀਆਂ ਤੋਂ ਤੁਰੇ ਜਾ ਰਹੇ ਨੇ, ਚਲੇ ਗਏ ਨੇ। ਇੱਥੇ ਕੀਤੇ ਹੋਰ ਕਰੇ, ਹੇ ਵਾਹਿਗੁਰੂ ਜਿਤਨੇ ਤੂੰ ਪਹਿਲੇ ਪੈਦਾ ਕੀਤੇ ਆਖਣ ਵਾਲੇ, ਇਤਨੇ ਹੋਰ ਤੋਂ ਪੈਦਾ ਕਰ ਦੇਵੇਂ ਤਾਂ ਆਖ ਨਾ ਸਕੇ ਕਈ ਕੇ, ਤਾਂ ਵੀ ਤੇਰਾ ਵਰਣਨ ਨਹੀਂ ਕਰ ਸਕਦਾ, ਤੁਰੰਤ ਕੋਲ ਨਹੀਂ ਪਾ ਸਕਦਾ। ਕਿਉਂ ਜੇ ਵੱਲ ਭਾਵੇ ਤੇ ਵੱਲ ਹੋਏ, ਤੈਨੂੰ ਜਿਹੜਾ ਵੱਡਾ ਬਹਾਂਦਾ ਹੈ ਉਹਨਾਂ ਵੱਲ ਆਪ ਬਣ ਜਾਂਦਾ ਹੈ। ਨਾਨਕ ਜਾਣੇ ਸੱਚਾ ਸੋਏ, ਤੈਨੂੰ ਉਹ ਵੀ ਜਾਣ ਸਕਦਾ ਹੈ, ਤੂੰ ਆਪਣੇ ਆਪ ਨੂੰ ਆਪ ਹੀ ਜਾਣ ਸਕਦਾ ਹੈ, ਹੋਰ ਕੋਈ ਜਾਣ ਸਕਦਾ। ਨਾਨਕ ਜਾਣੇ ਸੱਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਜੇਕਰ ਕੋਈ ਬੋਲ ਵਿਗਾੜੂ, ਕਈ ਬੰਦੇ ਐਸੇ ਹੁੰਦੇ ਜਿਹੜੇ ਬੋਲ ਕੇ ਕੰਮ ਨੂੰ ਵਿਗਾੜ ਦੇਣ, ਉਹਨੂੰ ਬੋਲ ਵਿਗਾੜੂ ਆਖਦੇ ਨੇ, ਬੋਲ ਕੇ ਕੰਮ ਵਿਗਾੜਨ ਵਾਲਾ। ਜੇਕਰ ਕੋਈ ਬੋਲ ਵਿਗਾੜੂ ਇਹ ਕਹਿੰਦਾ ਹੈ ਕਿ ਮੈਂ ਰੱਬ ਦਾ ਅੰਤ ਪਾ ਲਿਆ ਹੈ, ਤਾਂ ਲਿਖੀਏ ਸਿਰ ਗਵਾਰਾਂ ਗਵਾਰ, ਉਹਨੂੰ ਲਿਖੋ ਉਹ ਮੂਰਖਾਂ ਦਾ ਵੱਡਾ ਮੂਰਖ ਹੈ। ਜੇ ਕੋ ਆਖੇ ਬੋਲ ਵਿਗਾੜ, ਜੇ ਕੋਈ ਬੋਲ ਵਿਗਾੜੂ ਕਹਿੰਦਾ ਹੈ ਕਿ ਮੈਂ ਰੱਬ ਦਾ ਅੰਤ ਪਾ ਲਿਆ ਹੈ, ਉਹ ਲਿਖੋ ਵੱਡਾ ਮੂਰਖਾਂ ਦਾ ਮੂਰਖ ਹੈ, ਹੋ ਜਾ ਮੂਰਖਾ ਸਿਰ ਮੂਰਖ ਹੈ, ਤਾਂ ਲਿਖੀਏ ਸਿਰ ਗਵਾਰਾਂ ਗਵਾਰ, ਮੂਰਖਾਂ ਦਾ ਲਿਖੋ ਸੁਣੋ। ਮਾਲਕ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਇਸ ਪੌੜੀ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਵਾਹਿਗੁਰੂ ਦਾ ਸਰਬ ਕੁਝ ਅਮੁੱਲ ਹੈ, ਅਸਚਰਜ ਹੈ, ਉਹ ਅੰਤ ਉਸਦਾ ਅੱਜ ਕਿਸੇ ਨੇ ਨਹੀਂ ਪਾਇਆ, ਨਾ ਕੋਈ ਪਾ ਸਕੇਗਾ, ਤੋ ਅੰਤ ਨਹੀਂ ਪਾਉਣਾ। ਸੋ ਇਸ ਪਾਸੇ ਜਾਣਾ ਇੱਕ ਨਾਨਕ ਨਦਰੀ ਕਰਮੀ ਦਾਤ, ਮਿਹਰ ਚਾਹੀਦੀ ਹੈ, ਬਖਸ਼ਿਸ਼ ਚਾਹੀਦੀ ਹੈ, ਉਹ ਨਾਲ ਜੁੜੀਏ, ਆਪਣਾ ਜੀਵਨ ਸਫਲ ਕਰੇ, ਨਾਮ ਜਪ ਕਰਕੇ ਲੋਕ ਸੁਖੀ ਪਰ ਲੋਕ ਸਵੇਲੇ, ਨਾਨਕ ਹਰ ਪ੍ਰਭ ਆਪਣੇ ਰਸਤਾ ਪ੍ਰਾਪਤ ਹੋਵੇ। ਲਓ ਸਾਹ ਸਮਾਂ ਹੋ ਗਿਆ, ਇਹਦੀ ਸਮਾਪਤੀ ਹੈ। ਕੱਲ੍ਹ ਸੋਧਰ ਦੀ ਪੌੜੀ ਦਾ ਮਿਲ ਕੇ ਵਿਚਾਰ ਕਰਾਂਗੇ। ਕੀਰਤਨ ਦੀ ਪੌੜੀ ਮੰਨੀ ਜਾਂਦੀ ਹੈ, ਬੁੱਲਾਂ ਚੌਕਾ ਮਾਫ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿ ਸੰਗਤ ਜੀ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕੱਲ੍ਹ ਮਹਾਂਪੁਰਖ 8 ਵਜੇ ਤੋਂ 8:30 ਵਜੇ ਤੱਕ ਕਥਾ ਦੁਆਰੇ ਨਿਹਾਲ ਕਰਨਗੇ।
ਅੰਦਰ ਸੱਚਾ ਨਿਹੋ ਲਾਇਆ ਪ੍ਰੀਤਮ ਆਪਣੇ, ਅੰਦਰ ਸੱਚਾ ਨਿਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਰੇ ਨਿਹਾਲ ਜਾਂ ਗੁਰਦੇਖਾਂ ਸਾਹਮਣੇ, ਤਨ ਮਨ ਹੋਰੇ ਨਿਹਾਲ ਜਾਂ ਗੁਰਦੇਖਾਂ ਸਾਹਮਣੇ, ਅੰਦਰ ਸੱਚਾ ਨਿਹੋ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾਂ ਸਾਹਮਣੇ, ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾਂ ਸਾਹਮਣੇ। ਹਰ ਹਰ ਨਾਮ ਵਿਸਾਹੋ, ਹਰ ਹਰ ਨਾਮ ਵਿਸਾਹੋ, ਮੈਂ ਹਰ ਹਰ ਨਾਮ ਵਿਸਾਹੋ, ਹਰ ਹਰ ਨਾਮ ਵਿਸਾਹੋ, ਅਮਰਤ ਅਗਮ ਅਥਾਹੁ, ਅੰਦਰ ਸੱਚਾ ਨਿਹੋ ਲਾਇਆ ਪ੍ਰੀਤਮ ਆਪਣੇ, ਅੰਦਰ ਸੱਚਾ ਨਿਹੋ ਮਨ ਹੋਏ ਨਿਹਾਲ ਜਾ ਗੁਰਦੇਖਾਂ ਸਾਹਮਣੇ, ਤਨ ਮਨ ਹੋਏ ਨਿਹਾਲ ਜਾ ਗੁਰਦੇਖਾਂ ਸਾਹਮਣੇ।
ਹੋ ਸਤ ਗੁਰ ਵੇਖ ਵਿਗਸਿਆ ਹਰ ਨਾਮੇ ਲਗਾ ਪਿਆਰ ਕਿਰਪਾ ਕਰਕੇ ਮੇਲੀਅਨ ਪਾਇਆ ਮੁਖ ਦੁਆਰ ਸਤਿਗੁਰ ਬੀਰ ਹੀ ਨਾਮ ਕਾ ਜੇ ਮਿਲੇ ਤਾ ਤਨ ਮਨ ਦੇਓ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਓ ਅੰਮ੍ਰਿਤ ਸਹਿਜ ਪੀਓ ਅੰਮ੍ਰਿਤ ਸਹਿਜ ਪੀਓ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ ਗੁਰ ਸਲਾਹੀਏ ਉੱਠਦਿਆ ਪੀ ਗੁਰ ਅਲਾਹੋ ਕੋਈ ਐਸਾ ਗੁਰਮੁਖ ਜੇ ਮਿਲੇ ਹੋ ਤਾਂ ਕੇ ਧੋਵਾ ਪਾਓ